एक ओंकार सतनाम करता परख निर्भाव निर्वैर अकाल मूरत अजूनी सैभं गुरुप्रसाद जप आद सच जुगाद सच हैपी सच नानक खुशी भी सच जो बुलावा तो बोला है स्वामी कुदरत कवन हमारी साध संग नानक जस गायो जो प्रभु की अत प्यारी मूक उच्चरै शास्त्र खट किंग गिरन चढ़ जाए अंध लख बदरो सुने जो काल कृपा खरा
सतनाम श्री वाहिगुरु साहिब जीओ कर चौथा सोरठ पाड़ पड़ोसन पूछ ले नामा का पह छान छवाई हो तो पह दुगनी मजूरी दहो मोको बेडी देवो बताई हो पाड़ पड़ोसन पूछ ले नामा का पह छान छवाई हो तो पह दुगनी मजूरी दो मोको बेडी देहो बताई हो वाहिगुरु जी का खालसा
वाहिगुरु जी की फतेह। राजान राज पानान फान देवान देव अपना महाल चवर ताकत शत्र दे मालक परम सतगुरु साहेब श्री गुरु ग्रंथ साहिब जी दी पावन हजूरी विच हर जस श्रवण करने लई एकत्र होई गुरु रूप साध संगत जी सारे गुरमुख प्यारे माई भाई मनोवृत्तियों एकाग्र करने लई मनुखा जन्म दे फले वास्ते अपनी हाजरी गुरु के पावन चरणों विच लवाण लई श्वासां नूं सफलां करन लई एक वार प्यार नाल आखो सतनाम श्री वाहिगुरु एक वार फिर आखो सतनाम श्री वाहिगुरु। आप जी ने भगत नानक देव जी महाराज दा शब्द जो सोरठ राग विच है ते चौथे खर विच गाया जाण वाला है उस दीयां पंक्तियां सरवण कीतियां ने। बाणी नूं ਜਦੋਂ ਅਸੀਂ ਧਿਆਨ ਨਾਲ ਪੜ੍ਹਦੇ ਹਾਂ ਤੇ ਇਸ ਲਈ ਪੜ੍ਹਦੇ ਹਾਂ ਕਿ ਇਹਦੇ ਵਿੱਚੋਂ ਕੁਝ ਸਿੱਖਿਆ ਪ੍ਰਾਪਤ ਹੋ ਜਾਏ। ਸਤਿਗੁਰੂ ਦੇ ਕਹੇ ਹੋਏ ਐਸੇ ਸ਼ਬਦ ਸਾਨੂੰ ਲੱਭਦੇ ਨੇ ਬਾਣੀ ਚੋਂ ਜਿਨ੍ਹਾਂ ਵਿੱਚੋਂ ਇਹ ਜ਼ਾਹਰ ਹੁੰਦਾ ਹੈ ਕਿ ਜਿਹੜਾ ਵਿਅਕਤੀ ਨਿਰੰਕਾਰ ਨਾਲ ਜੁੜਦਾ ਹੈ ਉਹਦੇ ਕੰਮ ਉਹ ਆਪ ਕਰਦਾ ਹੈ। ਇਹ ਬਾਣੀ ਤੇ ਸ਼ਬਦਾਂ ਵਿੱਚੋਂ ਇਹ ਗੱਲ ਪ੍ਰਗਟ ਹੁੰਦੀ ਹੈ ਕਿ ਜਿਹੜਾ ਵੀ ਵਿਅਕਤੀ ਨਿਰੰਕਾਰ ਨਾਲ ਜੁੜਦਾ ਹੈ, ਸਿਮਰਨ ਕਰਦਾ ਹੈ, ਉਹਦੇ ਸਾਰੇ ਕੰਮ ਉਹ ਆਪ ਕਰਦਾ ਤੇ ਪੂਰੇ ਕਰਦਾ ਹੈ। ਗੁਰੂ ਸਾਹਿਬ ਜੀ ਨੇ ਉਪਦੇਸ਼ ਦਿੰਦਿਆਂ ਵੀ ਸਾਨੂੰ ਐਸੇ ਬਚਨ ਕਹੇ ਨੇ ਕਿ ਥਿਰ ਹਰ ਵੈਸਨ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ। ਅਸੀਂ ਧੰਨਾ ਜੀ ਦੇ ਸ਼ਬਦ ਵੀ ਪੜ੍ਹਦੇ ਹਾਂ ਕਿ ਗੋਪਾਲ ਤੇਰਾ ਅਰਥ ਜੋ ਜਨ ਤੁਮਰੀ ਭਗਤ ਕਰੰਤੇ ਤਿੰਨ ਕੇ ਕਾਜ ਸਵਾਰਥ। ਐਸੇ ਬਚਨ ਵੀ ਬਾਣੀ ਚ ਆਉਂਦੇ ਨੇ, ਅਚਿੰਤ ਕੰਮ ਕਰੇ ਪ੍ਰਭ ਤਿਨਕੇ ਜਿਨ ਹਰ ਕਾ ਨਾਮ ਪਿਆਰਾ। ਮਨੁੱਖ ਨੇ ਸੋਚਿਆ ਵੀ ਨਹੀਂ ਹੁੰਦਾ ਤੇ ਨਿਰੰਕਾਰ ਉਹ ਕੰਮ ਕਰ ਦਿੰਦਾ, ਪਰ ਕਿਸ ਦੇ ਹੁੰਦੇ ਨੇ ਜਿਹਨੂੰ ਉਸਦਾ ਨਾਮ ਪਿਆਰਾ ਲੱਗਦਾ, ਜਿਹੜਾ ਉਸਦਾ ਨਾਮ ਜਪਦਾ ਹੈ, ਉਹਨਾਂ ਦੇ ਕਾਰਜ ਉਹ ਆਪ ਕਰਦਾ। ਐਸੇ ਬਚਨ ਸਤਿਗੁਰੂ ਨੇ ਬਾਣੀ ਚ ਕਹੇ ਨੇ ਕਿ ਆਪਣੇ ਸੇਵਕ ਕੀ ਆਪੇ ਰੱਖੈ ਆਪੇ ਨਾਮ ਜਪਾਵੈ, ਜਹਿ ਜਹਿ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉੱਠ ਧਾਵੈ, ਸੇਵਕ ਕਉ ਨਿਕਟੀ ਹੋਏ ਦਿਖਾਵੈ, ਜੋ ਜੋ ਕਹੈ ਠਾਕੁਰ ਪੈ ਸੇਵਕ ਤਤਕਾਲ ਹੋਏ ਆਵੈ। ਆਪਣੇ ਸੇਵਕਾਂ ਦੇ ਕੰਮਾਂ ਲਈ ਉਹ ਦੌੜ ਪੈਂਦਾ, ਪਰ ਸ਼ਰਤ ਕੀ ਹੈ ਕਿ ਉਹਦਾ ਸੇਵਕ ਬਣ ਜਾਏ। ਸੇਵਕ ਦੀ ਪਰਿਭਾਸ਼ਾ ਕਰਦਿਆਂ ਬਾਣੀ ਨੇ ਪੰਕਤੀਆਂ ਕਹੀਆਂ ਨੇ, ਅਸੀਂ ਲੋਕ ਹਾਂ ਆਪਣੀਆਂ ਜ਼ਰੂਰਤਾਂ ਦੇ ਸੇਵਕ, ਉਸਦੇ ਸੇਵਕ ਨਹੀਂ ਹਾਂ। ਸੇਵਕ ਬਾਰੇ ਗੁਰੂ ਸਾਹਿਬ ਨੇ ਬਚਨ ਕਹੇ ਨੇ, ਸੇਵਕ ਸੋਈ ਆਖੀਐ ਜੋ ਸਿਰ ਧਰੇ ਉਤਾਰ। ਗੁਰੂ ਸਿਰ ਮੰਗੇ ਤੇ ਸਿੱਖ ਹਾਜ਼ਰ ਕਰ ਦੇਵੇ ਉਹ ਸੇਵਕ ਹੈ। ਸੇਵਕ ਬਣਨਾ ਬਹੁਤ ਔਖਾ ਹੈ, ਗੱਲੀ ਤਾਂ ਬੜੇ ਸੇਵਕ ਨੇ। ਧੰਨ ਗੁਰੂ ਪਾਤਸ਼ਾਹ ਨੇ ਪਾਵਨ ਬਾਣੀ ਚ ਐਸੇ ਬਚਨ ਕਹਿਣ, ਗੱਲੀ ਸੋ ਸੱਜਣ ਵੀ ਹੀ ਫਿਕ ਢੂੰਡੇਂਦੀ ਨਾ ਲਹਾ। ਗੱਲਾਂ ਨਾਲ ਤਾਂ ਵੀ ਸੱਜਣ ਨੇ, ਪਰ ਸਤਿਗੁਰੂ ਕਹਿੰਦੇ ਜਿਹਨੂੰ ਮੈਂ ਲੱਭਦਾ ਉਹ ਇੱਕ ਵੀ ਨਹੀਂ ਮਿਲਦਾ। ਗੱਲੀ ਸੋ ਸੱਜਣ ਵੀ ਹੀ ਫਿਕ ਢੂੰਡੇਂਦੀ ਨਾ ਲਹਾ, ਤੁਖਾਂ ਜੋ ਮਾਲੀ ਹੀ ਕਾਰਨ ਤਿੰਨਾ ਮਾਂ ਪਿਰੀ। ਮਾਲੀ ਹੁੰਦਾ ਗਿੱਲਾ ਗੋਹਾ, ਪਾਥੀਆਂ ਜਿਹੜੀ ਪਾਦੇ ਨੇ ਉਹ ਗਿੱਲੀ ਰਹਿ ਜਾਏ, ਵਿੱਚੋਂ ਗਿੱਲੀ ਹੋਵੇ ਤਾਂ ਬਲਦੀ ਨਹੀਂ, ਫਿਰ ਧੁੱਖਦੀ ਰਹਿੰਦੀ, ਉਹਨੂੰ ਮਾਲੀ ਹੀ ਕਹਿੰਦੇ ਗਿੱਲੇ ਗੋਹੇ ਨੂੰ। ਤੁਖਾਂ ਜੋ ਮਾਲੀ ਹੀ ਕਾਰਨ ਤਿੰਨਾ ਮਾਂ ਪਿਰੀ, ਮੇਰੇ ਪਿਆਰੇ ਜਿਹੜੇ ਨੇ ਉਹਨਾਂ ਦੇ ਕਾਰਨ ਮੈਂ ਗਿੱਲੇ ਗੋਹੇ ਵਾਂਗ ਧੁੱਖਦਾ, ਪਰ ਉਹ ਮੈਨੂੰ ਇੱਕ ਵੀ ਨਹੀਂ ਮਿਲਦਾ, ਗੱਲਾਂ ਵਾਲੇ ਵੀ ਮਿਲ ਜਾਂਦੇ। ਇਹ ਪਵਿੱਤਰ ਬਾਣੀ ਦਰਸਾਉਂਦੀ ਹੈ ਕਿ ਜਦੋਂ ਕੋਈ ਉਸ ਨਾਲ ਜੁੜਦਾ ਹੈ, ਸਤਿਗੁਰੂ ਪਾਤਸ਼ਾਹ ਪਵਿੱਤਰ ਬਾਣੀ ਜ਼ਿਕਰ ਕਰਦੇ ਨੇ ਕਿ ਭਾਈ ਤੂੰ ਉਸ ਨਾਲ ਜੁੜ ਤੇ ਕੋਈ ਐਸਾ ਕੰਮ ਨਹੀਂ ਜਿਹੜਾ ਤੇਰਾ ਨਾ ਹੋਵੇ, ਉਹ ਸਾਰੇ ਕਾਰਜ ਤੇਰੇ ਰਾਸ ਕਰੇਗਾ। ਜੇ ਤੂੰ ਧਨ ਚਾਹੁੰਦਾ ਤੈਨੂੰ ਦੇਵੇਗਾ, ਜੇ ਤੂੰ ਪਦਾਰਥ ਚਾਹੁੰਦਾ ਤੈਨੂੰ ਮਿਲਣਗੇ, ਜੇ ਤੂੰ ਪਦ ਚਾਹੁੰਦਾ ਤੈਨੂੰ ਮਿਲੇਗਾ, ਜੇ ਤੂੰ ਮੁਕਤੀ ਚਾਹੁੰਦਾ ਤੈਨੂੰ ਮਿਲੇਗੀ, ਜੇ ਤੂੰ ਉਸਦੀ ਪ੍ਰਾਪਤੀ ਦਾ ਰੰਗ ਮੰਨਣਾ ਚਾਹੁੰਦਾ ਤੈਨੂੰ ਮਿਲੇਗਾ। ਕਦੇ ਬਾਣੀ ਤੋਂ ਸਿੱਖਿਆ ਕਰੋ, ਗੁਰੂ ਨਾਨਕ ਸਾਹਿਬ ਵੀ ਮੰਗਦੇ ਨੇ आप जी कहते मन में चितवो चितमणी उद्यम करो उठ नीत, हर कीर्तन का आहारो हर देह नानक के मीत। ऐ प्रभु मैनू कीर्तन करन दा आहार दें, मैं उत्साह नाल लगन नाल तेरी तेरा जस कर सका। ऐसी मांग सतगुरु भी कर देने बाणी कितने। आप कहते जह कीर्तन तेरा साधु गावे तह मेरा मन लागे। मांग कर दे निरंकार तो जेड़ा उस नाल जुड़ जाता है, याद रखियो ओदे नाल जुड़न लई पहला सोचना पेगा कि मैं जुड़ना ईश्वर नाल ते केड़े रास्ते ते जाके ओदे नाल जुड़िया जा सकता है। एवें तो जुड़िया नहीं जाना, क्योंकि असी जे इदा जुड़ सकते होंगे तो अज तक जुड़ जाते। और सानू इस गल का ज्ञान नहीं कि जुड़िया किवें जाएगा, तो फिर गुरु नूं पुछना पेगा कि सतगुरु मैं जुड़ना चाहना ईश्वर नाल, आप ऐसी बख्शिश करो कि मैनू ओ मत दो जिदे नाल मैं ईश्वर नाल जुड़ सका। ते गुरु फिर ऐसे वचन बाणी च कहिंदा कि मन की मत त्यागो हर जन, हुक्म बूझ सुख पाई है रे। पहला मन की मत त्यागनी पैगी। गुरु अर्जन देव साहब जी के इतिहास विच सतगुरु पातशाह दे भराता जी सन जिन्हों का नाम सी महादेव जी। महादेव जी नू जदों पृथ्वी चंद ने सतगुरु गुरु रामदास साहब दे शरीरक तौर ते साढ़े तो वख हो जाण तो बाद पृथ्वी चंद ने यह कह के परमा लिया कि जेड़ा गद्दी दा हक है वह तो मैं वड्डा हां, मेरा बनदा है, ते अर्जन तो उम्र में छोटा है, असी दो वड्डे हां, इस करके तुसी मेरे नाल जुड़ो। इतिहास ये दसदा है कि जदों सिख संगत आउंदियां ते पृथ्वी चंद दे जेड़े एजेंट सन वो बाहर छड्डे हुंदे, वो सिख संगत नूं प्रेरणा दे के पृथ्वी चंद नूं सतगुरु गुरु गुरियाई दे गए, पृथ्वी चंद दे पास चले जांदे। संगतां पृथ्वी चंद नूं चढ़ावा चढ़ा दिंदियां ते शाम नूं इह हुंदा कि जाओ जी जे लंगर छकना है तो माता जी वल चले जाओ, बेबे फानी वल। ऐसी दशा हो गई कि भाई साहब भाई गुरदास जी जदों सिखी दा प्रचार करदिया करदिया आप घर विच आए ते शाम नूं लंगर छकिया ते प्रसादन मिसे प्रसादन ते नाल प्याज है, होर कुछ नहीं, कोई सब्जी नहीं, कोई दाल नहीं। तो भाई साहब पुछदे ने की गल भाई ऐसा लंगर, फिर उन्हें सारी दसी गल के आ गल है, हुण इत्थे सेवा तो आंदी नहीं, वह तो लै जाता पृथ्वी चंद ते सिख संगत रोजाना आदियां, तो जो फिर गुरु के लंगर विच रुखा मिसा बनता है संगत विच वरत जाता। तो दूसरे दिन भाई साहब नूं यह पता लग्या कि काबल तो संगत आ रही है, तो आप जी क्योंकि पुराने सिख सन, सारी सिखी सेवकी भाई साहब भाई गुरदास जी नूं जानदी सी, तो आप जी सतगुरु पातशाह नूं बिना दसे जाके जिथे अजकल अमृतसर गुरुद्वारा पिपली साहब है छेहटा साहब दे लागे उथे जाके बैठ गए। संगतां आ गईयां, भाई साहब नूं वेख के लोग आ गए दौड़े आए, तो भाई साहब जी ने उन्होंने कोल बिठा के सारी गल समझाई कि गुरियाई गद्दी ते अर्जन देव है, तो पृथ्वी चंद ए धोखा सतगुरु घर नाल कर रहा है। सारिया सिख संगतां साहिब श्री गुरु अर्जन देव साहब जी पास सेवा लेके पहुंच गईयां, और सतगुरु पातशाह ने ऐसा वेख के भाई साहब लेके आए ने, नाल आए ने संगतां दे, तो आप जी जरा शब्द रह रास विच पढ़ देखो, काहे रे मन चित्त है उद्दम, जा आहार हर जीव परया, शैल पत्थर में जंत उपाय, ताका रिजिक आगे कर धरया। ये शब्द उस समय उच्चारण किया। तो गुरु साहेब जी की पवित्र बाणी, गुरु का इतिहास ये गल दसदा है कि जदों किसी की अंदरों सांझ उस नाल पैंदी है, वह वाहगुरु फिर उस व्यक्ति को किसी गल की घाट नहीं आन दिंदा। क्योंकि असी जो पढ़ते हैं, घर ता तेरा सब किश है, जिस देह सो पावे, दाता उहदे घर विच ने, और जिनू जी चाहे दात दे देवे। तो आज जो आप जी ने पंक्तियां सुनिया ने, इहदी जिहड़ी उथानका है शब्द दी, जो महापुरश पुराने समय तो कहिंदे चले आए, उस तरह के नामदेव जी अपनी पत्नी समेत तीर्थ यात्रा ते चले गए। घर का फैलाव कोई बहुता है नहीं सी, एक छपरी सी, तो छड्या उसनु चले गए तीर्थ यात्रा ते। और संसारक लोकां दी ऐसी रीति है, अज भी तुसी देखदे हो हिंदुस्तान विच ही नहीं, दूजियां थावां ते भी ऐसा कुछ चल रहा है कि किसी की जगह खाली वेखो तो मल लो। मैं कई बार सोचता हूं कि गुरु साहेब ने जिन्ने गुर स्थान बनाए, वो सारी जगह सतगुरु पातशाह ने मुल ली, कब्जा तो नहीं किया। इतिहास पढ़ के वेखो, जे आनंदपुर वसाया तो जगह मुल ली, जे तरन तारण का सरोवर बनिया तो जगह मुल ली, जे हरिमंदर साहब बनिया तो तुंग पिंड की जमीन सतगुरु ने मुल ली, मुल लै लै के जिहड़ियां जगह बनाईयां उत्थे जाके शांति मिलेगी। जिथे धक्के हेबे नाल कब्जे करके बने स्थान ने, उत्थे जाके शांति तुसी नहीं लै सकदे, क्योंकि ऐसा प्रकृति दा नियम है, जो चीज शांति तो पैदा हुई है उत्थों शांति मिलेगी, जिथे शांति नहीं उत्थों शांति तुहानूं नहीं मिल सकती। तो कई लोग हिंदुस्तान में मेरे से सवाल कर रहे, नहीं गुरुद्वारे में जाके मन क्यों नहीं लगता। मैं क्या इस करके नहीं लगता कि गुरुद्वारियां दे अमूमन जन्म झगड़िया तो होंगे, प्रबंधक आपस में जी झगड़ पै, उन्हें क्या तू रखी रख गुरुद्वारा, मैं नवा बना लांगा, उन्हें होर बना ले, इस करके मन नहीं लगता। जिथे बाणी है, जिथे नाम है, जिथे ध्यान है, उथे मन जुड़ता है। तो जीने जीने अकाल पुरख वाहगुरु नाल बिरती जोड़ी, उहदे कारज उन्हां कीते, भगत नामदेव जी महाराज चले गए तीर्थ यात्रा ते। और पुराने समय विच अज वांग ना मोटरकारा सी, ना कोई बहुते साधन सन, ना कोई सड़कां सन, कच्चे रास्ते सन, वह भी ढूंढने पैंदे सन, कई थावां ते रेत हुंदी, हनेरियां आ जांदियां, रस्ते रुड़ जांदे, लोगां नाल अगे पिछे हो के लोग सिरे कंडे लगदे। 68 तीर्थ हिंदुस्तान च मन्ने गए सन, वो कोई एक जगह नहीं सन, कोई किते है, कोई किते है, कोई किते है। भावना वाले लोग पैदल यात्रा करन लई जांदे सन। तो नामदेव जी महाराज साल बाद वापस मुड़े, जदों साल बाद वापस मुड़े ते जगह ते आए, देखते मेरी छपरी तो है नहीं, कोई महल बनया किसी का। वो पुछया, भाई इत्थे छपरी सी? तो लोगां कहा, महाराज भाई ये सेठ ने महल बनाया, छपरी तुहाडी बरसातां च आके टट गई। तो सेठ ने सोचा जगह खाली है, उन ए जगह विच लैके महल बना लिया, खुली कर ली। तो भाई साहब जी कहने लगे, कोई गल नहीं, तो आप अपनी घरवाली नू नाल लेके सरकड़ा बनन लई चल गए, चलो आप नवी छपरी बना ले। हुण उत्थे त्रेड़ पई होई है सरकड़े दे उपर, आप वढ़न लगे ते त्रेड़ दे तुपके डिगे उत्ते। तो भाई साहब जी दी सोच बंदगी करन वाले दी ऐसी हुंदी ਸੋਚਿਆ ਵੀ ਜਿਹੜਾ ਸਰਕੜਾ ਹੈ ਮੈਂ ਇਹਨੂੰ ਵੱਢਦਾ ਇਹ ਰੋਂਦਾ ਹੋਏਗਾ, ਇਹਦੇ ਆਂਸੂ ਨੇ। ਫਿਰ ਉਹ ਦਾਤਰੀ ਲੈ ਕੇ ਆਪਣੇ ਮਾਰ ਕੇ ਵੇਖੀ, ਖੂਨ ਚੱਲ ਪਿਆ। ਜਦੋਂ ਐਸੀ ਦਸ਼ਾ ਵਿੱਚ ਈਸ਼ਵਰ ਨਾਲ ਜੁੜ ਗਿਆ ਕਿ ਵਾਹਿਗੁਰੂ ਭਗਵਾਨ ਮੇਰੇ ਤੋਂ ਇੰਨਾ ਪਾਪ ਨਾ ਕਰਾਓ। ਕਹਾਣੀ ਇਹ ਦੱਸਦੀ ਕਿ ਭਾਈ ਸਾਹਿਬ ਬੇਹੋਸ਼ ਹੋ ਕੇ ਭਗਤ ਜੀ ਮਹਾਰਾਜ ਗਿਰ ਗਏ। ਜਦੋਂ ਗਿਰ ਗਏ ਭਗਤ ਨਾਮਦੇਵ ਜੀ ਮਹਾਰਾਜ, ਤੇ ਭਗਵਾਨ ਨੇ ਆ ਕੇ ਉਠਾਇਆ, ਉਠਵਾਈ ਨਾਮਦੇਵ ਕਿਉਂ ਪਿਆ, ਤੇਰੀ ਛਪਰੀ ਤਿਆਰ ਹੈ, ਜਾ ਉਹਦੇ ਵਿੱਚ ਜਾ ਕੇ ਪ੍ਰਵੇਸ਼ ਕਰ। ਬੜੀ ਸੁੰਦਰ ਛਪਰੀ ਭਗਵਾਨ ਨੇ ਬਣਾ ਕੇ ਨਾਮਦੇਵ ਨੂੰ ਦਿੱਤੀ। ਜਦੋਂ ਆਪ ਛਪਰੀ ਚ ਰਹਿਣ ਲੱਗ ਗਏ, ਜਿਹੜੀ ਗਵਾਂਢਣ ਹੈ ਉਹ ਪੁੱਛਣ ਲੱਗੀ, ਨਾਮਦੇਵ ਇਹ ਇੰਨੀ ਸੁੰਦਰ ਛਪਰੀ ਤੇਰੀ ਕਿਸ ਨੇ ਬਣਾਈ ਹੈ? ਨਾਮਦੇਵ ਜੀ ਸ਼ੁਰੂ ਕਰ ਰਹੇ ਨੇ ਸ਼ਬਦ ਨੂੰ, ਇੱਥੋਂ ਪਾੜ ਪੜੋਸਣ ਪੁੱਛ ਲੈ ਨਾਮਾ, ਕਾ ਪਹਿ ਸ਼ਾਨ ਸ਼ਵਾਈ ਹੋ। ਬਿਲਕੁਲ ਨਾਲ ਦੀ ਗਵਾਂਢਣ ਨਾਮਦੇਵ ਜੀ ਨੂੰ ਪੁੱਛਣ ਲੱਗੀ, ਮੈਨੂੰ ਦੱਸ ਇਹ ਤੇਰੀ ਸ਼ਨ ਕਿਸਨੇ ਸ਼ਾਈ ਹੈ, ਕਿਸਨੇ ਬਣਾਈ ਹੈ, ਕਾਪ ਹੈ ਕਿਸ ਤੋਂ ਬਣਾਈ ਹੈ, ਕਿਹਦੇ ਪਾਸੋਂ ਬਣਾਈ ਹੈ? ਤਾਂ ਪੈਸੇ ਵਾਲੀ ਸੀ। ਨਾਮਦੇਵ ਜੀ ਮਹਾਰਾਜ ਨੂੰ ਕਹਿਣ ਲੱਗੀ, ਅਗਲੀ ਪੰਕਤੀ ਦੱਸਦੇ ਹਨ,
ਸੋ ਪਹਿ ਦੁਗਣੀ ਮਜ਼ੂਰੀ ਦਾ ਮੋਕੋ ਬੇਡੀ ਦੇ ਬਤਾਇਓ।
ਕਹਿਣ ਲੱਗੀ ਨਾਮਦੇਵ, ਇਹ ਜਿਹੜੀ ਤੇਰੀ ਛਪਰੀ ਬਣੀ ਹੈ ਬੜੀ ਸੁੰਦਰ ਹੈ, ਉਹ ਬੇਡੀ ਨਾਮ ਹੈ ਮਿਸਤਰੀ ਦਾ, ਜਿਹਨੇ ਇਹ ਛਪਰੀ ਬਣਾਈ ਹੈ, ਉਹ ਮੈਨੂੰ ਮਿਸਤਰੀ ਤੂੰ ਦੱਸ ਦੇ ਕਿ ਫਲਾਣੇ ਨੇ ਬਣਾਈ ਹੈ, ਮੈਂ ਤੇਰੇ ਨਾਲੋਂ ਦੁੱਗਣੀ ਮਜ਼ਦੂਰੀ ਦੇ ਕੇ ਉਹਨੂੰ ਲੈ ਆਵਾਂਗੀ। ਕਿਉਂਕਿ ਪੈਸੇ ਵਾਲੇ ਨੂੰ ਹੁੰਦਾ ਮੈਨੂੰ ਪਤਾ ਲੱਗਣਾ ਚਾਹੀਦਾ, ਦੂਣੇ ਪੈਸੇ ਦੇ ਦਿਆਂਗੇ ਆ ਜਾਏ, ਪਰ ਇੰਨੀ ਸੁੰਦਰ ਛਨ ਜਿਹੜੀ ਹੈ ਉਹ ਬਣਨੀ ਚਾਹੀਦੀ ਹੈ, ਮੈਂ ਤੇਰੇ ਨਾਲ ਦੁੱਗਣੀ ਮਜ਼ਦੂਰੀ ਦਿਆਂਗੀ, ਪਰ ਤੂੰ ਮੈਨੂੰ ਉਹ ਬੇਡੀ ਮਿਸਤਰੀ ਦੱਸ ਦੇ ਕਿ ਕਿਸ ਨੇ ਤੇਰੀ ਛਪਰੀ ਬਣਾਈ ਹੈ।
ਰੇ ਬਾਈ ਬੇੜੀ ਦੇਣ ਨਾ ਜਾਈ,
ਅਰੇ ਬਾਈ, ਬਾਈ ਔਰਤ ਨੂੰ ਕਹਿੰਦੇ ਨੇ, ਕਨਾਰੀ ਬਾਈ ਉਹ ਜਿਹੜਾ ਮਿਸਤਰੀ ਹੈ ਉਹ ਦਿੱਤਾ ਨਹੀਂ ਜਾਂਦਾ, ਉਹ ਦਿੱਤਾ ਨਹੀਂ ਜਾਂਦਾ ਕਿ ਫਲਾਣੇ ਥਾਂ ਉਹਦਾ ਘਰ ਹੈ ਜਾ ਕੇ ਲਾਇਆ ਜਿਹਨੇ ਛਪਰੀ ਬਣਾਈ। ਅਰੀ ਬਾਈ ਬੇਡੀ ਦੇਣ ਨਾ ਜਾਈ, ਅੱਗੇ ਕਹਿੰਦੇ
ਦੇਖ ਬੇਡੀ ਰਹੋ ਸਮਾਈ,
ਕਹਿੰਦੇ ਉਹ ਮਿਸਤਰੀ ਜਿਹਨੇ ਇਹ ਛਪਰੀ ਬਣਾਈ ਹੈ ਉਹ ਤਾਂ ਜਰਰੇ ਜਰਰੇ ਵਿੱਚ ਸਮਾ ਰਿਹਾ ਹੈ, ਉਹ ਹਰ ਥਾਂ ਤੇ ਵਿਆਪਕ ਹੈ, ਐਸਾ ਨਹੀਂ ਕਿ ਉਹ ਮੇਰੀ ਛਪਰੀ ਬਣਾ ਕੇ ਉਹਦਾ ਕੋਈ ਵੱਖਰਾ ਘਰ ਬਣਿਆ, ਉਹ ਜਾ ਕੇ ਉਹਦੇ ਚ ਰਹਿੰਦਾ, ਮੈਂ ਤੈਨੂੰ ਦੱਸਦਾ ਕਿ ਫਲਾਣੇ ਮਿਸਤਰੀ ਤੋਂ ਬਣਾਈ ਹੈ, ਤੂੰ ਉਹਨੂੰ ਜਾ ਕੇ ਲੈ ਆਵੇਂ ਤੇ ਤੂੰ ਦੁੱਗਣੀ ਮਜ਼ਦੂਰੀ ਦੇ, ਉਹ ਤੇਰਾ ਘਰ ਬਣਾ ਦੇ, ਐਸਾ ਨਹੀਂ ਹੈ। ਜਿਸਨੇ ਮੇਰੀ ਛਪਰੀ ਬਣਾਈ ਹੈ ਉਹ ਤਾਂ ਹਰ ਜਗ੍ਹਾ ਤੇ ਸਮਾ ਰਿਹਾ ਹੈ, ਹਰ ਜਰਰੇ ਵਿੱਚ ਵਿਆਪਕ ਹੈ, ਕਿਸੇ ਵੀ ਜਰਰੇ ਨੂੰ ਉਹਦੇ ਤੋਂ ਵੱਖ ਨਹੀਂ ਕੀਤਾ ਜਾ ਸਕਦਾ।
ਹਮਾਰਾ ਬੇਡੀ ਪ੍ਰਾਣੀ ਅਧਾਰਾ,
ਉਹ ਐਸਾ ਜਿਹੜਾ ਮਿਸਤਰੀ ਹੈ ਉਹ ਮੇਰੇ ਪ੍ਰਾਣਾਂ ਦਾ ਆਸਰਾ ਹੈ, ਮੇਰੇ ਪ੍ਰਾਣਾਂ ਦਾ ਆਧਾਰ ਹੈ। ਹਾਂਜੀ,
ਰਹਾ ਬੇਡੀ ਪ੍ਰੀਤ ਮਜ਼ੂਰੀ ਮੰਗ ਜੋ ਕੋ ਛਾਨ ਛਵਾਵਾ ਹੋ।
ਇੱਕ ਵਾਰ ਸਾਰੇ ਪਿਆਰ ਨਾਲ ਗੱਜ ਕੇ ਆਖੋ, ਸਤਨਾਮ ਸ੍ਰੀ ਵਾਹਿਗੁਰੂ। ਪਿਆਰਿਓ, ਕੋਈ ਆਪਣੇ ਜੀਵਨ ਦੀ ਛਨ ਬਣਾਉਣਾ ਚਾਹੁੰਦਾ, ਕੋਈ ਚਾਹੁੰਦਾ ਇਹ ਛਪਰੀ ਬਣ ਜਾਏ, ਤੇ ਨਾਮਦੇਵ ਜੀ ਮਹਾਰਾਜ ਕਹਿੰਦੇ ਨੇ ਉਹ ਫਿਰ ਪ੍ਰੀਤ ਦੀ ਮਜ਼ੂਰੀ ਮੰਗਦਾ। ਬਾਣੀ ਦੇ ਵਚਨ ਨੇ ਪ੍ਰੀਤ ਪ੍ਰੀਤ ਗੁਰੀਆ, ਪ੍ਰੀਤਾਂ ਵਿੱਚੋਂ ਵੱਡੀ ਪ੍ਰੀਤ, ਪ੍ਰੀਤਾਂ ਵਿੱਚੋਂ ਚੰਗੀ ਪ੍ਰੀਤ, ਪ੍ਰੀਤਾਂ ਵਿੱਚੋਂ ਉੱਚੀ ਸੁੱਚੀ ਪ੍ਰੀਤ ਕੀ ਹੈ? ਮੋਹਨ ਲਾਲਨਾ, ਜੋ ਮੋਹ ਨੂੰ ਹਨ ਕਰਨ ਵਾਲਾ, ਲੈ ਖਤਮ ਕਰਨ ਵਾਲਾ ਹੈ, ਜੋ ਮੋਹ ਲੈਣ ਵਾਲਾ ਹੈ, ਲਾਲਨਾ ਪਿਆਰਾ ਹੈ ਜੋ ਈਸ਼ਵਰ, ਉਹਦੇ ਨਾਲੋਂ ਨਾਲ ਕੀਤੀ ਹੋਈ ਪ੍ਰੀਤ ਹੀ ਸਭ ਤੋਂ ਚੰਗੀ ਹੈ। ਪ੍ਰੀਤ ਪ੍ਰੀਤ ਗੁਰੀਆ ਮੋਹਨ ਲਾਲਨਾ, ਜਪ ਮਨ ਗੋਬਿੰਦ ਇੱਕ ਹੈ, ਅਵਰ ਨਹੀਂ ਕੋ ਲਿਖ ਹੈ, ਸੰਤ ਲਾਗ ਮਨ ਹੈ ਸ਼ਾਡ ਦੁਬਧਾ ਕੀ ਗੁਰੀਆ। ਕਹਿੰਦੇ ਰੱਬ ਦੇ ਪਿਆਰਿਆਂ ਦੇ ਨਾਲ ਜੁੜ, ਆਪਣੇ ਮਨ ਵਿੱਚੋਂ ਦੁਬਧਾ ਦੀ ਡੰਡੀ ਛੱਡ ਦੇ, ਉਹਦੇ ਨਾਲ ਪ੍ਰੀਤ ਕਰ ਤੇ ਫਿਰ ਤੇਰੀ ਛੱਪਰੀ ਬਣ ਜਾਏਗੀ। ਬੇਦੀ ਪ੍ਰੀਤ ਮਜੂਰੀ ਮੰਗ ਹੈ, ਪਰ ਇਹ ਮਨੁੱਖ ਐਸਾ ਜਿਹੜਾ ਧਨ ਨਾਲ ਪ੍ਰੀਤ ਕਰਦਾ ਹੈ, ਪਦਾਰਥਾਂ ਨਾਲ ਪ੍ਰੀਤ ਕਰਦਾ ਹੈ, ਪੁੱਤਰਾਂ ਧੀਆਂ ਨਾਲ ਪ੍ਰੀਤ ਕਰਦਾ ਹੈ, ਰੱਬ ਨਾਲ ਇਸ ਦੀ ਪ੍ਰੀਤ ਨਹੀਂ ਹੈ। ਬਾਣੀ ਵਿੱਚ ਸਤਿਗੁਰੂ ਪਾਤਸ਼ਾਹ ਵਾਰ ਵਾਰ ਪੁਕਾਰ ਕੇ ਕਹਿੰਦੇ, ਰੇ ਮਨ ਰਾਮ ਸਿਉਂ ਕਰ ਪ੍ਰੀਤ, ਸਰਵਨ ਗੋਬਿੰਦ ਗੁਣ ਸੁਣੋ ਅਰ ਗਾਓ ਰਸਨਾ ਗੀਤ। ਰੱਬ ਨਾਲ ਪ੍ਰੀਤ ਕਰ, ਕੰਨਾਂ ਨਾਲ ਉਹਦੇ ਗੁਣ ਸੁਣ, ਜ਼ਬਾਨ ਨਾਲ ਉਹਦਾ ਜਸ ਕਰ, ਉਹਦੇ ਗੀਤ ਗਾ। ਉਹਦੇ ਨਾਲ ਪ੍ਰੀਤ ਕਰੇਗਾ ਤਾਂ ਫਿਰ ਤੇਰੇ ਜੀਵਨ ਦੀ ਛਨ ਬਣ ਜਾਏਗੀ। ਬੇਡੀ ਪ੍ਰੀਤ ਮਜ਼ੂਰੀ ਮੰਗ ਹੈ, ਨਹੀਂ ਤਾਂ ਯਾਦ ਰੱਖਿਓ, ਕਿਸੇ ਨੇ ਇਸ ਨੂੰ ਬੇੜਾ ਕਿਹਾ, ਕਿਸੇ ਨੇ ਛੱਪਰੀ ਕਿਹਾ। ਕਬੀਰ ਜੀ ਮਹਾਰਾਜ ਕਹਿੰਦੇ ਨੇ ਬੇੜਾ ਹੈ, ਆਪ ਜੀ ਕਹਿੰਦੇ ਕਬੀਰ ਬੇੜਾ ਜਰ ਜਾਰਾ, ਕਹਿੰਦੇ ਨੇ ਬੇੜਾ ਪੁਰਾਣਾ ਹੋ ਗਿਆ, ਫੂਟੇ ਛੇਕ ਹਜ਼ਾਰ, ਇਹਦੇ ਚ ਹਜ਼ਾਰਾਂ ਹੀ ਛੇਕ ਹੋ ਗਏ, ਨਿੰਦਾ ਦੇ, ਵਕਾਰਾਂ ਦੇ, ਈਰਖਾ ਦੇ, ਦਵੈਸ਼ ਦੇ, ਚੁਗਲੀਆਂ ਦੇ, ਕਿੰਨੇ ਛੇਕ ਨੇ ਇਸ ਵਿੱਚ। ਹਰੂਏ ਹਰੂਏ ਤਿਰ ਗਏ, ਡੂਬੇ ਜਿਨ ਸਿਰ ਭਾਰ, ਜਿਨ੍ਹਾਂ ਦੇ ਪਾਸ ਕੋਈ ਬੋਝ ਨਹੀਂ ਸੀ ਉਹ ਤਰ ਕੇ ਬਾਹਰ ਚਲੇ ਗਏ, ਜਿਹੜੇ ਬੋਝ ਲੈ ਕੇ ਬੈਠੇ ਸਨ ਸਭ ਡੁੱਬ ਗਏ। ਯਾਦ ਰੱਖਿਓ, ਬੋਝ ਲਾ ਦੇ ਬਸ, ਜੇ ਪਾਉਣਾ ਹੈ ਉਸਨੂੰ, ਤੇ ਬੋਝ ਜਿਹੜਾ ਚੁੱਕਿਆ ਨਾ ਸਿਰ ਤੇ, ਭਾਰ ਪਰਾਈ ਸਿਰ ਚਰੈ, ਚੱਲਿਓ ਚਾਹੇ ਬਾਤ, ਆਪਣੇ ਭਾਰ ਹੈ ਨਾ ਡਰੈ, ਅੱਗੇ ਅਵ ਘਾਟ ਘਾਟ। ਬਸ ਬੋਝ ਲਾ ਦਿਓ, ਜਿਹੜਾ ਕਹਿੰਦੇ ਮੈਂ ਪੁੱਤਰਾਂ ਦਾ ਕਰ ਲਾਂ, ਧੀਆਂ ਦਾ ਕਰ ਲਾਂ, ਮੈਂ ਉਹ ਕਰ ਲਵਾਂ, ਮੈਂ ਆਹ ਕਰ ਲਵਾਂ, ਕਿਆ ਕਰੋਗੇ? ਕੀ ਪਤਾ ਹੈ ਸਵਾਸ ਕਿੰਨੇ, ਕਦੋਂ ਕੀ ਹੋ ਜਾਣਾ। ਬਾਣੀ ਕਹਿਣੀ, ਆਗੇ ਕਉ ਕਛ ਤੋਂ ਲਹਾ ਬਾਂਧੋ, ਕਿਆ ਪਰਵਾਸਾ ਤਨ ਕਾ, ਕਹਾਂ ਵਿਸਾਸਾ ਇਸ ਭਾਂਡੇ ਕਾ, ਇਤਨਕ ਲਾਗਾ ਠਨ ਕਾ। ਕਦੋਂ ਠੋਕਰ ਲੱਗ ਜਾਏ ਤੇ ਟੁੱਟ ਜਾਏ, ਕੀ ਵਿਸ਼ਵਾਸ ਹੈ? ਬੋਝ ਕਿੰਨੀ ਕੁ ਦੇਰ ਤੱਕ ਪਰਾਇਆ ਬੋਝਾ ਠੋਈ ਜਾਓਗੇ? ਆਪਣੇ ਆਪ ਨੂੰ ਆਪਣਾ ਸਵਾਰਨ ਲਈ ਕੁਝ ਕਰੋ। ਬਾਣੀ ਦੇ ਬਚਨ ਨੇ, ਬੇੜਾ ਬੰਦ ਨਾ ਸਕਿਓ ਬੰਧਨ ਕੀ ਵੇਲਾ, ਪਰ ਸਰਵਰ ਜਬ ਉਛਲੈ ਤਬ ਤਰਨ ਹੇਲਾ। ਹੁਣ ਬੇੜਾ ਹੈ, ਹੁਣ ਬੇੜਾ ਬੰਨਦੇ ਨੇ, ਜਦੋਂ ਸਮਾਂ ਬੀਤ ਗਿਆ ਫਿਰ ਕਿਆ ਕਰੋਗੇ, ਬੰਨ ਸਕੋਗੇ? ਜਦੋਂ ਆ ਗਏ ਸਾਹਮਣੇ ਲੈਣ ਵਾਲੇ, ਫਿਰ ਬੇੜਾ ਬੰਨੋਗੇ? ਬਾਣੀ ਚ ਐਸੇ ਬਚਨ ਆਉਂਦੇ ਨੇ, ਐਸੇ ਲੋਕ ਹਾਂ ਅਸੀਂ ਸਾਰੇ ਜਿਹੜੇ ਸੋਚਦੇ ਹਾਂ, ਕੋਈ ਨਹੀਂ ਫਿਰ ਨਾਮ ਹੀ ਜਪਣਾ, ਆਈ ਉਮਰ ਤਾਂ ਕੰਮ ਦੀ ਹੈ, ਪਰ ਨਹੀਂ, ਆਈ ਉਮਰ ਨਾਮ ਜਪਣ ਦੀ ਹੈ। ਇਹ ਗੁਆਚ ਗਈ ਫਿਰ ਨਹੀਂ ਜਪ ਪਾਏਗਾ। ਹੁਣ ਵੇਲਾ ਹੈ, ਅੱਜ ਹੂੰ ਸਮਝ ਕਛ ਵਿਗੜਿਓ ਨਾ, ਤਿਆਰ ਨਹੀਂ ਹੈ ਕੁਝ ਕਰਨ ਨੂੰ। ਕਹਿੰਦਾ ਵੱਡੇ ਹੋ ਕੇ ਨਾਮ ਹੀ ਜਪਣਾ, ਕੀ ਪਤਾ ਵੱਡਾ ਹੋਣਾ ਵੀ ਹੈ ਕਿ ਨਹੀਂ ਭਾਈ, ਕਿੰਨੇ ਸਵਾਸ ਲੈਣੇ ਨੇ ਕੋਈ ਪਤਾ ਨਹੀਂ, ਕਦੋਂ ਹਾਕ ਵੱਜ ਜਾਏ ਕੋਈ ਪਤਾ ਨਹੀਂ, ਕਿਹੜੇ ਸਮੇਂ ਨੂੰ ਉਡੀਕਦਾ ਹੈ ਫਿਰ ਨਾਮ ਜਪਾਂਗੇ। ਜਪ ਲੱਗ ਜਾ, ਹੁਣੇ ਤੁਰ ਪਾਓ, ਜਪ ਈਸ਼ਵਰ ਦਾ ਨਾਮ ਤੇ ਸਵਾਰ ਲੈ ਆਪਣਾ ਆਪਾ, ਕਰ ਉਸ ਨਾਲ ਪ੍ਰੀਤ ਤੇ ਤੇਰੇ ਜੀਵਨ ਦੀ ਛਨ ਬਣ ਜਾਏ। ਬੇਡੀ ਪ੍ਰੀਤ ਮਜ਼ੂਰੀ ਮੰਗੈ, ਜੋ ਕੋ ਛਨ ਛੜਾਵੈ ਹੋ। ਅਗਲੀ ਪੰਕਤੀ ਚ ਕਹਿ ਦਿੰਦੇ ਭਾਈ,
ਲੋਗ ਕੁਟੰਬ ਸਭੂ ਤੇ ਤੋਰੈ, ਤੋ ਆਪਨ ਬੇਡੀ ਆਵੈ ਹੋ।
ਜਿਸ ਨਾਲ ਜੁੜਿਆ ਹੈ ਟੁੱਟ ਉਸ ਨਾਲੋਂ, ਇਹ ਭਰਮ ਦੇ ਸੰਗਲ ਨੇ, ਇਹਨਾਂ ਨੂੰ ਤੋੜ ਦੇ, ਗੁਰੂ ਸਾਹਿਬ ਨੇ ਬਚਨ ਕਹਿਣ ਬਾਣੀ ਵਿੱਚ ਭਰਮ ਕੇ ਸੰਗਲ ਤੋੜ ਨਾ ਸਕੈ ਤਾਂ ਜਮ ਕਰੇ ਖੁਆਰੀ ਜੀਓ। ਜਿੰਨੀ ਦੇਰ ਟੁੱਟਦੇ ਨਹੀਂ ਓਨੀ ਦੇਰ ਜਮ ਖਰਾਬ ਕਰੇਗਾ। ਜਦੋਂ ਟੁੱਟ ਗਏ ਫਿਰ ਤਾਂ ਤੂੰ ਪਾਰ ਲੰਘਿਆ। ਬਾਣੀ ਨੇ ਬਚਨ ਕਹਿਣ ਕਿ ਬੇਕਾਰ ਪਾਥਰ ਗ੍ਰਹਿ ਬਾਂਧੇ ਨਿੰਦ ਪੋਟ ਸਿਰਾਏ। ਵਕਾਰਾਂ ਦੇ ਪੱਥਰ ਗਲ ਨਾਲ ਬੰਨੇ ਨੇ, ਨਿੰਦਿਆ ਦੀ ਪੰਡ ਸਿਰ ਤੇ ਚੁੱਕੀ ਹੈ ਤੇ ਫਿਰ ਤੂੰ ਤਰ ਜਾਏਗਾ ਗਲ ਨਾਲ ਪੱਥਰ ਬੰਨ ਕੇ, ਫਿਰ ਤਾਂ ਡੁੱਬੇਗਾ ਤਰੇਗਾ ਨਹੀਂ। ਤੋ ਤੋੜਨਾ ਪਏਗਾ ਨਾਤਾ ਲੋਕ ਕੁਟੰਬ ਸਭੂ ਤੇ ਤੋਰੈ, ਸਭ ਨਾਲ ਤੋੜਨਾ ਪਏਗਾ। ਤਾਂ ਆਪਣ ਬੇਢੀ ਆਵੇ ਹੋ, ਫਿਰ ਉਹ ਮਿਸਤਰੀ ਨੂੰ ਸੱਦਣਾ ਨਹੀਂ ਪੈਂਦਾ, ਉਹ ਆਪਣੇ ਆਪ ਆ ਜਾਂਦਾ। ਜਦੋਂ ਦੇਖਦਾ ਹੈ ਇਹ ਹੁਣ ਬੰਧਨਾਂ ਤੋਂ ਮੁਕਤ ਹੈ ਫਿਰ ਉਹ ਆਪਣੇ ਆਪ ਆਉਂਦਾ ਉਹਦੇ ਬੇੜੇ ਨੂੰ ਪਾਰ ਕਰਨ ਲਈ। ਅਗਲੀਆਂ ਪੰਕਤੀਆਂ ਨਾਮਦੇਵ ਜੀ ਮਹਾਰਾਜ ਕਹਿੰਦੇ ਹਨ,
ਆਸੋ ਬੇੜੀ ਬਰਨ ਨ ਸਾਕੋ ਸਭ ਅੰਤਰ ਸਭ ਠਾਈ ਹੋ।
ਕਹਿੰਦਾ ਮਿਸਤਰੀ ਐਸਾ ਹੈ ਜਿਹਦੇ ਲਈ ਮੈਂ ਵਰਣਨ ਨਹੀਂ ਕਰ ਸਕਦਾ, ਉਹ ਸਾਰਿਆਂ ਦੇ ਅੰਦਰ ਬੈਠਾ, ਸਾਰੀਆਂ ਜਗ੍ਹਾ ਤੇ ਨਿਵਾਸ ਕਰਦਾ, ਸਭ ਅੰਤਰ ਸਭ ਠਾਈ ਹੋ। ਅਗਲੀਆਂ ਪੰਕਤੀਆਂ ਕਹਿੰਦੇ ਨੇ,
ਗੂੰਗਾ ਮਹਾਮ੍ਰਿਤ ਰਸ ਚਾਖਿਆ ਪੂਛੇ ਕੰਨ ਨ ਜਾਈ ਹੋ।
ਇੱਕ ਵਾਰ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਹਿੰਦੇ ਉਸ ਦੀ ਗੱਲ ਕਰਨੀ ਤਾਂ ਐਸੀ ਹੈ ਜਿਵੇਂ ਗੂੰਗੇ ਨੂੰ ਅੰਮ੍ਰਿਤ ਰਸ ਦੇ ਦਿਓ, ਉਹਨੂੰ ਪੁੱਛੋ ਇਸ ਦਾ ਸਵਾਦ ਕੈਸਾ ਹੈ, ਦੱਸ ਪਾਏਗਾ। ਇਸ ਲਈ ਤੁਸੀਂ ਦੇਖਦੇ ਹੋ ਜਿਹੜੇ ਉਸ ਤੱਕ ਪਹੁੰਚ ਜਾਂਦੇ ਉਹਨਾਂ ਨੂੰ ਪੁੱਛੋ ਕੈਸਾ ਸਵਾਦ ਹੈ, ਉਹ ਰੋ ਤਾਂ ਸਕਦੇ ਨੇ, ਉਹਦੀ ਯਾਦ ਚ ਰਹਿ ਸਕਦੇ ਪਰ ਕਹਿ ਨਹੀਂ ਸਕਦੇ। ਤੁਹਾਡੇ ਚ ਬਹੁਤਿਆਂ ਨੇ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੂੰ ਪੜ੍ਹਿਆ ਹੋਣਾ, ਉਹਨਾਂ ਨੇ ਬਹੁਤ ਕੁਝ ਲਿਖਿਆ। ਬੜੀ ਉੱਚੀ ਹਸਤੀ ਸਨ, ਮਹਾਨ ਹਸਤੀ ਸਨ, ਬ੍ਰਹਮ ਗਿਆਨੀ ਸਨ, ਬੜਾ ਲਿਖਿਆ। ਪਰ ਭਾਈ ਸਾਹਿਬ ਕਦੇ ਸਟੇਜ ਤੇ ਖੜ ਕੇ ਕੁਝ ਕਹਿ ਨਹੀਂ ਸੀ ਸਕੇ। ਇੱਕ ਵਾਰ ਬਦੋ ਬਦੀ ਸਾਰੇ ਸੱਜਣ ਮਿੱਤਰ ਜੀ ਨੇ ਸਨ, ਸਭ ਨੇ ਕਿਹਾ ਕੁਝ ਬੋਲੋ। ਬਸ ਸਟੇਜ ਤੇ ਖੜੇ ਹੋ ਕੇ ਰੋਣ ਲੱਗ ਪਏ, ਕਹਿ ਨਹੀਂ ਪਾਏ ਕੁਝ। ਗੂੰਗੇ ਮਹਾ ਅੰਮ੍ਰਿਤ ਰਸ ਚਾਖਿਆ ਪੁੱਛੇ ਕਹਿਣ ਨਾ ਜਾਏ। ਹਰ ਰਸ ਕਹਤੇ ਕਹਿਣ ਨਾ ਜਾਈ ਜੈਸੇ ਗੂੰਗੇ ਕੀ ਮਠਿਆਈ। ਗੂੰਗਾ ਪ੍ਰਸੰਨ ਹੋ ਸਕਦਾ ਹੈ, ਗੂੰਗਾ ਕੱਛਾ ਮਾਰ ਸਕਦਾ ਹੈ, ਆਪਣੀ ਖੁਸ਼ੀ ਨੂੰ ਜ਼ਾਹਰ ਕਰ ਸਕਦਾ ਹੈ, ਪਰ ਗੂੰਗਾ ਉਸ ਅੰਮ੍ਰਿਤ ਰਸ ਬਾਰੇ ਕੁਝ ਕਹਿ ਨਹੀਂ ਸਕਦਾ। ਕਦੇ ਸਤਿਗੁਰੂ ਤੋਂ ਪੁੱਛੋ, ਬਾਣੀ ਚ ਸਭ ਕੁਝ ਕਹਿ ਗਏ ਪਰ ਇਹ ਵੀ ਕਿਹਾ ਉਪਮਾ ਜਾਤ ਨਾ ਕਹੀ ਮੇਰੇ ਪ੍ਰਭ ਕੀ, ਉਪਮਾ ਜਾਤ ਨਾ ਕਹੀ। ਕਹਿੰਦੇ ਮੈਂ ਉਹਦੇ ਲਈ ਕੁਝ ਕਹਿ ਨਹੀਂ ਸਕਦਾ, ਜਿੰਨਾ ਮੈਂ ਕਹਿੰਦਾ ਹਾਂ ਸ਼ਬਦ ਨੇ ਛੋਟੇ ਪੈ ਜਾਂਦੇ ਨੇ, ਉਸ ਤੋਂ ਅੱਗੇ ਕੁਝ ਹੋਰ ਵੀ ਹੈ। ਇਸ ਲਈ ਉਸ ਦੀ ਉਪਮਾ ਕਹੀ ਨਹੀਂ ਜਾ ਸਕਦੀ। ਕਿਆ ਉਪਮਾ ਤੇਰੀ ਆਖੀ ਜਾਏ, ਮੈਂ ਕੀ ਕਵਾਂ ਜਿਨਬਾ ਏਕ ਕਵਨ ਗੁਣ ਕਹੀਐ। ਤੂੰ ਬੇਅੰਤ ਕੋ ਬਿਰਲਾ ਜਾਣੈ ਗੁਰੂ ਵੀ ਨਹੀਂ ਕਹਿ ਸਕਿਆ। ਨਾਮਦੇਵ ਜੀ ਕਹਿੰਦੇ ਅਰੇ ਭਾਈ ਮੈਂ ਉਹਦੇ ਗੁਣ ਐਸੋ ਬੇਦੀ ਬਨ ਨਾ ਸਕੋ, ਸਭ ਅੰਤਰ ਸਭ ਠਾਈ ਹੋ। ਗੂੰਗੇ ਮਹਾ ਅੰਮ੍ਰਿਤ ਰਸ ਚਾਖਿਆ ਪੁੱਛੇ ਕਹਿ ਨਾ ਜਾਈ ਹੋ। ਬਸ ਇਹ ਐਸਾ ਹੈ ਜਿਵੇਂ ਕੋਈ ਗੂੰਗਾ ਅੰਮ੍ਰਿਤ ਰਸ ਨੂੰ ਚਖ ਲੈ ਤੇ ਉਹਨੂੰ ਪੁੱਛੋ ਇਹਦਾ ਸਵਾਦ ਕੀ ਹੈ, ਉਹ ਕਹਿ ਨਹੀਂ ਸਕਦਾ। ਇਵੇਂ ਉਸ ਮਿਸਤਰੀ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ। ਅਗਲੀਆਂ ਪੰਕਤੀਆਂ ਚ ਕਹਿੰਦੇ ਹਨ,
ਬੇਦੀ ਕੇ ਗੁਣ ਸੁਨ ਰਿਬਾਏ ਜਲਦ ਬਾਂਦ ਤਰੂਥਾ ਪਿਓ
ਹੋ। ਕਹਿੰਦੇ ਬੇਟੀ ਦੇ ਗੁਣ ਦੱਸਾਂ, ਉਹ ਐਸਾ ਹੈ ਜਿਹਨੇ ਜਲਦ ਸਮੁੰਦਰ ਤੇ ਬਾਂਦ ਪੁਲ ਬੰਨਤਾ, ਜਿਹਨੇ ਧਰੁਵ ਨੂੰ ਅਟਲ ਪਦਵੀ ਦੇ ਦਿੱਤੀ, ਸਥਾਪਨ ਕਰ ਦਿੱਤਾ। ਬਾਕੀ ਤੁਸੀਂ ਦੇਖਦੇ ਹੋ ਸਾਰੇ ਗ੍ਰਹਿ ਘੁੰਮਦੇ ਨੇ ਪਰ ਧਰੁਵ ਨਹੀਂ ਘੁੰਮਦਾ। ਜਿੰਨੇ ਤੁਹਾਡੇ ਹਵਾਈ ਜਹਾਜ਼ ਚੱਲਦੇ, ਜਿੰਨੇ ਸਮੁੰਦਰੀ ਬੇੜੇ ਚੱਲਦੇ, ਉਹ ਸਭ ਧਰੁਵ ਦੀ ਦੇਖ ਨਾਲ ਚੱਲਦੇ। ਨਾਮਦੇਵ ਜੀ ਕਹਿੰਦੇ ਨੇ ਧਰੁਵ ਥਾਪਿਓ ਹੋ, ਜਲਦ ਬਾਂਧ ਧਰੁਵ ਥਾਪਿਓ ਹੋ, ਉਹ ਐਸਾ ਮੇਰਾ ਮਾਲਕ ਹੈ, ਐਸੇ ਉਸਦੇ ਗੁਣ ਨੇ। ਅਖੀਰਲੀ ਪੰਕਤੀ ਚ ਕਹਿੰਦੇ ਨੇ
ਨਾਮੇ ਕੇ ਸੁਆਮੀ ਸੀ ਬਹੋਰੀ ਲੰਕ ਭਵਿਕਣ ਆਪਿਓ ਹੋ।
ਕਹਿਣ ਲੱਗੇ ਉਹ ਨਾਮਦੇਵ ਦਾ ਜਿਹੜਾ ਮਾਲਕ ਹੈ ਨਾ, ਸੁਆਮੀ ਹੈ, ਉਹ ਹੈ ਜਿਹਨੇ ਮਜ਼ਦੂਰ ਇਹ ਮੇਰੀ ਬਣਾਈ ਛੱਪਰੀ ਰਾਮ ਜਰੇ ਜਰੇ ਚ ਰਮਿਆ, ਜੋ ਸੀ ਸੀਤਾ ਨੂੰ ਤਾਂ ਬਹੋਰੀ ਵਾਪਸ ਲੈ ਆਇਆ, ਲੰਕਾ ਤੇ ਰਾਜ ਨਹੀਂ ਕੀਤਾ। ਜਿਵੇਂ ਕੋਈ ਟਕਾ ਦੇ ਦਿੰਦਾ ਨਾ ਕਿਸੇ ਨੂੰ ਕਿ ਟਕਲਾ ਲੈ ਲੈ, ਉਹ ਭਵਿਕਸ਼ਣ ਨੂੰ ਅਰਪਣ ਕਰ ਦਿੱਤੀ, ਤੂੰ ਸਾਂਭ ਲੈ, ਮੈਨੂੰ ਲੰਕਾ ਦੀ ਲੋੜ ਨਹੀਂ, ਉਹ ਮੇਰਾ ਮਾਲਕ ਹੈ, ਐਸਾ ਮੇਰਾ ਸੁਆਮੀ ਹੈ।
ਸੋਰਾਠ ਘਰ ਤੀਜਾ ਹੁਣ ਮੁੜਿਆ ਮੰਡਲ ਬਾਜਾ।
ਨੰਦਦੇਵ ਜੀ ਤੇ ਸਵਾਲ ਮੇਰਾ ਮਹਾਰਾਜ, ਆਪ ਕਿਰਪਾ ਕਰੋ ਦੱਸੋ ਇਹ ਸੰਸਾਰ ਕੈਸਾ ਹੈ। ਕਹਿਣ ਲੱਗੇ ਪੁੱਛਣਾ ਚਾਹੁੰਦੇ ਹੋ, ਕਹਿੰਦੇ ਮਹਾਰਾਜ ਕਿਰਪਾ ਕਰੋ, ਇਸ ਲਈ ਤਾਂ ਸਵਾਲ ਕੀਤਾ। ਕਹਿਣ ਲੱਗੇ ਬਸ ਇਸ ਤਰ੍ਹਾਂ ਹੈ ਜਿਵੇਂ ਅਣ ਮੜਿਆ ਮੰਡਲ ਬਾਜਾ। ਮੰਦਲ ਦਾ ਅਰਥ ਹੈ ਮਾਂਦਲ, ਮਾਂਦਲ ਕਹਿੰਦੇ ਢੋਲ ਨੂੰ, ਜੇ ਢੋਲ ਮੜਿਆ ਨਾ ਹੋਵੇ ਵੱਜ ਸਕਦਾ। ਪ੍ਰਮਾਣ ਦਿੰਦੇ ਕਹਿੰਦੇ ਜਿਵੇਂ ਮੜੇ ਅਣਮੜਿਆ ਢੋਲ ਨਹੀਂ ਵੱਜ ਸਕਦਾ, ਉਹ ਝੂਠ ਹੈ, ਇਵੇਂ ਇਹ ਸੰਸਾਰ ਵੀ ਝੂਠ ਹੈ। ਜਿਵੇਂ ਕੋਈ ਕਹੇ ਮੈਂ ਢੋਲ ਵੇਖਿਆ, ਮੜਿਆ ਤਾਂ ਹੈ ਨਹੀਂ ਸੀ ਪਰ ਵੱਜ ਰਿਹਾ ਸੀ, ਇਵੇਂ ਇਹ ਸੰਸਾਰ ਵੀ ਝੂਠ ਹੈ। ਹਾਂਜੀ,
ਬਿਨ ਸਾਵਣ ਘਨ ਹਰ ਗਾਜੈ।
ਬਸ ਸੰਸਾਰ ਐਸਾ ਹੈ ਜਿਵੇਂ ਕੋਈ ਇਹ ਕਵੇ ਕਿ ਸਾਵਣ ਦਾ ਮਹੀਨਾ ਨਹੀਂ ਸੀ, ਬੱਦਲ ਹੈ ਨਹੀਂ ਸੀ ਪਰ ਗਰਜ ਸੀ। ਇਹ ਬੱਦਲ ਹੀ ਹੈ ਨਹੀਂ, ਗਰਜ ਕਿੱਥੋਂ ਪੈਦਾ ਹੋਈ ਜੀ? ਬੱਦਲ ਟਕਰਾਉਂਦੇ ਨੇ ਤਾਂ ਹੀ ਤਾਂ ਗਰਜ ਪੈਦਾ ਹੁੰਦੀ ਹੈ। ਜਦੋਂ ਬੱਦਲ ਹੀ ਨਹੀਂ, ਸਾਵਣ ਦਾ ਮਹੀਨਾ ਹੀ ਨਹੀਂ, ਬੱਦਲ ਹੈ ਨਹੀਂ, ਗਰਜ ਕਿੱਥੋਂ? ਉਹ ਵੀ ਨਹੀਂ, ਇਹ ਸਭ ਝੂਠ ਹੈ। ਇਵੇਂ ਨਾਮਦੇਵ ਜੀ ਮਹਾਰਾਜ ਕਹਿੰਦੇ ਸੰਸਾਰ ਵੀ ਝੂਠਾ ਹੈ।
ਬਾਦਲ ਬਿਨ ਬਰਖਾ ਹੋਈ,
ਜਿਵੇਂ ਕੋਈ ਐਸੇ ਬਚਨ ਕਹੇ ਕਿ ਬੱਦਲ ਹੈ ਨਹੀਂ ਸੀ ਪਰ ਬਰਸਾਤ ਬੜੀ ਹੋਈ। ਨਾਮਦੇਵ ਜੀ ਕਹਿੰਦੇ ਬਚਨ ਝੂਠੇ ਨੇ, ਇਵੇਂ ਪਿਆਰਿਓ ਸੰਸਾਰ ਵੀ ਝੂਠਾ ਹੈ।
ਜੋ ਤਤ ਵਿਚਾਰਾ ਕੋਈ,
ਪਰ ਸਮਝੇਗਾ ਉਹ ਜੋ ਕੋਈ ਇਸ ਸਿਧਾਂਤ ਦੀ ਵਿਚਾਰ ਕਰੇਗਾ, ਇਹਦੇ ਚ ਪਏਗਾ। ਤੇ ਜੇ ਕੋਈ ਕਹਿ ਰਿਹਾ ਕਿ ਬਈ ਢੋਲ ਵੱਜਦਾ ਸੀ ਮੜਿਆ ਨਹੀਂ ਸੀ, ਤੇ ਦੁਨੀਆਂ ਮੰਨ ਲੈ ਕਿ ਹਾਂਜੀ ਹੋਏਗਾ ਐਸਾ। ਇੱਕ ਸਾਖੀ ਸਤਪੁਰਸ਼ਾਂ ਸੁਣਾਈ ਕਿ ਕੋਈ ਐਸਾ ਵਿਅਕਤੀ ਆਇਆ, ਕਹਿੰਦਾ ਮੈਂ ਪੱਗ ਬੜੀ ਵਧੀਆ ਬਣਾਉਣਾ। ਰਾਜੇ ਨੇ ਉਹਨੂੰ ਸੂਤਰ ਦਿੱਤਾ ਕਿ ਲੈ ਭਾਈ, ਇਹ ਮੇਰੀ ਜਿਹੜੀ ਦਸਤਾਰ ਹੈ ਇਹ ਬਣਾ ਕੇ ਲਿਆਉਣੀ, ਉਹਨੇ ਪੈਸੇ ਮੰਗੇ, ਇੰਨਾ ਧਨ ਚਾਹੀਦਾ। ਰਾਜੇ ਨੇ ਜਿੰਨਾ ਉਹਨੂੰ ਮੰਗਿਆ ਉਹਦੇ ਨਾਲ ਦੁੱਗਣਾ ਧਨ ਵੀ ਉਹਨੂੰ ਦਿੱਤਾ। ਉਹ ਸੀ ਠੱਗ ਬੰਦਾ, ਧਨ ਲਿਆ ਚਲਿਆ ਗਿਆ, ਨਾਮ ਪਤਾ ਆਪਣਾ ਉਹਨੂੰ ਲਿਖਾ ਦਿੱਤਾ, ਕਿਹਾ ਮੇਰਾ ਨਾਮ ਪਤਾ ਹੈ, ਆਵਾਂਗਾ ਜ਼ਰੂਰ, ਜਦੋਂ ਬਣ ਗਈ ਉਦੋਂ। ਉਹ ਬੁੜਿਆ ਤਾਂ ਕਈ ਦੇਰ, ਰਾਜੇ ਨੂੰ ਯਾਦ ਆਇਆ ਕਈ ਸਾਲ ਬੀਤਣ ਤੇ ਬਾਅਦ ਕਿ ਮੈਂ ਇੱਕ ਦਸਤਾਰ ਬਣਾਉਣ ਲਈ ਮੇਰੇ ਕੋਲ ਸੂਤਰ ਵੀ ਲੈ ਗਿਆ, ਪੈਸੇ ਵੀ ਲੈ ਗਿਆ, ਉਹ ਬੰਦਾ ਵਾਪਸ ਨਹੀਂ ਆਇਆ, ਨਾ ਦਸਤਾਰ ਆਈ। ਕੋਲ ਆਦਮੀ ਭੇਜੇ ਕਿ ਦਸਤਾਰ ਤਿਆਰ ਹੈ, ਉਹ ਕਹਿੰਦਾ ਜੀ ਦਸਤਾਰ ਤਾਂ ਤਿਆਰ ਹੈ ਪਰ ਇੰਨਾ ਧਨ ਹੋਰ ਚਾਹੀਦਾ ਹੈ ਕਿ ਮੈਂ ਰਾਜੇ ਦੀ ਦਸਤਾਰ ਹੈ ਬੜੀ ਸ਼ਾਨੋ ਸ਼ੌਕਤ ਨਾਲ ਲੈ ਕੇ ਆਉਣਾ ਚਾਹੁੰਦਾ। ਹੋਰ ਥਨ ਲੈ ਲਿਆ ਰਾਜੇ ਪਾਸ, ਕਿਉਂਕਿ ਠੱਗਾਂ ਨੂੰ ਗਲਤ ਕਰਨੀ ਆਉਂਦੀ। ਧਨ ਹੋਰ ਰਾਜੇ ਨੇ ਦੇ ਦਿੱਤਾ, ਧਨ ਪ੍ਰਾਪਤ ਕਰ ਲਿਆ, ਇੱਕ ਸੰਦੂਕੜੀ ਬਣਾ ਲਈ, ਉਹਨੂੰ ਬੜੇ ਸੁੰਦਰ ਵਸਤਰਾਂ ਨਾਲ ਕੱਜ ਲਿਆ। ਰਾਜੇ ਨੂੰ ਕਿਹਾ ਕਿ ਤੁਹਾਡੀ ਦਸਤਾਰ ਆਉਣੀ, ਲੋਕ ਇਕੱਠੇ ਕਰੋ, ਤੁਸੀਂ ਦਸਤਾਰ ਸਜਾਉਣੀ, ਮੈਂ ਇੰਨੀ ਸੁੰਦਰ ਦਸਤਾਰ ਬਣਾਈ। ਰਾਜੇ ਨੇ ਲੋਕ ਇਕੱਠੇ ਕਰ ਲਏ, ਬੈਂਡ ਲਿਆ, ਉਹਨਾਂ ਸਮੇਂ ਜੋ ਢੋਲ ਢਮੱਕਾ ਸੀ ਸਭ ਕੀਤਾ ਗਿਆ। ਰਾਜੇ ਦੀ ਦਸਤਾਰ ਆ ਰਹੀ ਹੈ, ਹੁਣ ਸੰਦੂਕੜੀ ਵਿੱਚ ਹੈ ਕੁਝ ਨਹੀਂ, ਖਾਲੀ ਸ਼ਹਿ ਲਿਆ ਕੇ ਉਹ ਸੰਦੂਕੜੀ ਹੁਣ ਵਧੀਆ ਜਗ੍ਹਾ ਬਣਾ ਕੇ ਉਹਦੇ ਉੱਪਰ ਰੱਖ ਦਿੱਤੀ ਔਰ ਐਲਾਨ ਕੀਤਾ ਕਿ ਰਾਜੇ ਦੀ ਦਸਤਾਰ ਮੈਂ ਬਣਾਈ ਹੈ, ਇਹ ਦਸਤਾਰ ਅਦ੍ਰਿਸ਼ ਹੈ, ਦਿਸਦੀ ਨਹੀਂ, ਇਹ ਕੇਵਲ ਉਸਨੂੰ ਦਿਸਦੀ ਜਿਹੜਾ ਆਪਣੇ ਮਾਤਾ ਪਿਤਾ ਦਾ ਜਾਇਆ ਹੈ। ਜਿਹੜਾ ਸ਼ਬਦ ਤੁਸੀਂ ਵਰਤਦੇ ਹੋ ਲੋਕ ਹਰਾਮ ਦਾ, ਕਿ ਜਿਹੜੇ ਹਰਾਮ ਨੇ ਉਹਨਾਂ ਨੂੰ ਇਹ ਦਸਤਾਰ ਨਹੀਂ ਦਿਸਦੀ। ਹੁਣ ਰਾਜਾ ਦਸਤਾਰ ਰਾਜੇ ਨੇ ਸਜਾਣੀ ਹੈ, ਸੰਦੂਕੜੀ ਖੋਲੀ, ਦਸਤਾਰ ਹੈ ਨਹੀਂ। ਹੁਣ ਰਾਜਾ ਦੇਖਦਾ ਜੇ ਮੈਂ ਕਵਾਂ ਮੈਨੂੰ ਦਿਸਦੀ ਨਹੀਂ ਕਿ ਦਸਤਾਰ ਇਸ ਵਿੱਚ ਹੈ ਨਹੀਂ, ਤੇ ਲੋਕ ਗਲਤ ਕਹਿਣਗੇ ਮੈਨੂੰ। ਹੁਣ ਰਾਜੇ ਨੇ ਸੰਦੂਕੜੀ ਵਿੱਚ ਹੱਥ ਪਾਇਆ, ਇਉਂ ਕੀਤਾ ਜਿਵੇਂ ਲੱਗਿਆ ਵੀ ਦਸਤਾਰ ਕੱਢ ਰਿਹਾ, ਦੂਸਰਾ ਹੱਥ ਪਕੜਿਆ, ਇਉਂ ਕੀਤਾ ਵੀ ਦਸਤਾਰ ਠੀਕ ਕਰ ਰਿਹਾ ਹੈ। ਹੁਣ ਲੋਕਾਂ ਨੂੰ ਕਹਿੰਦਾ ਤੁਹਾਨੂੰ ਦਿਸਦੀ ਸਾਰਿਆਂ ਨੂੰ, ਕੌਣ ਕਹੇ ਮੈਂ ਆਪਣੇ ਮਾਤਾ ਪਿਤਾ ਦਾ ਨਹੀਂ। ਸਭ ਨੇ ਕਿਹਾ ਜੀ ਸਾਨੂੰ ਦਿਸਦੀ ਬੜੀ ਸੁੰਦਰ ਦਸਤਾਰ ਹੈ, ਦਸਤਾਰ ਹੈ ਨਹੀਂ। ਹੁਣ ਰਾਜੇ ਨੇ ਉਵੇਂ ਹੱਥ ਕੀਤੇ ਜਿਵੇਂ ਦਸਤਾਰ ਸਜਾਈ, ਲੋਕਾਂ ਨੇ ਵਾਹਵਾ ਕੀਤੀ, ਰਾਜਾ ਜੀ ਦਸਤਾਰ ਕਿਆ ਬਾਤਾਂ, ਅਸੀਂ ਤਾਂ ਵੇਖੀ ਕਦੇ ਨਹੀਂ ਦਸਤਾਰ ਹੈ ਕੋਈ। ਰਾਜੇ ਦਸਤਾਰ ਸਜਾਈ, ਲੋਕਾਂ ਉਹਦੀ ਵਾਹਵਾ ਕੀਤੀ, ਪਰ ਦਸਤਾਰ ਹੈ ਨਹੀਂ ਹੈ। ਉਸ ਬਣਾਉਣ ਵਾਲੇ ਨੂੰ ਵੀ ਵਾਹਵਾ ਕਿਹਾ ਵੀ ਧੰਨ ਬੰਦਾ ਜਿਸ ਨੇ ਦਸਤਾਰ ਬਣਾਈ ਹੈ, ਪਰ ਦਸਤਾਰ ਹੈ ਨਹੀਂ, ਅਦ੍ਰਿਸ਼ ਹੈ, ਦਿਸਦੀ ਕਿਸੇ ਨੂੰ ਨਹੀਂ। ਇੱਕੋ ਹੀ ਗੱਲ ਦੇ ਡਰ ਤੋਂ ਸਾਰੇ ਵਾਹਵਾ ਕਰੀ ਜਾ ਰਹੇ, ਬਸ ਹੂਬ ਹੂ ਇਸ ਤਰ੍ਹਾਂ ਜਿਵੇਂ ਦਸਤਾਰ ਨਹੀਂ ਹੈ, ਸਾਰੇ ਵਾਹਵਾ ਕਰ ਰਹੇ ਨੇ। ਨਾਮਦੇਵ ਜੀ ਮਹਾਰਾਜ ਕਹਿੰਦੇ ਉਹ ਸਭ ਕੁਝ ਝੂਠਾ ਹੈ, ਸੰਸਾਰ ਵੀ ਝੂਠਾ ਹੈ। ਆਪ ਜੀ ਕਹਿੰਦੇ ਅਣਮੜਿਆ ਮੰਦਲ ਬਾਜੈ, ਬਿਨ ਸਾਵਣ ਕਨ ਹਰ ਗਾਜੈ, ਬਾਦਲ ਬਿਨ ਵਰਖਾ ਹੋਈ, ਜੋ ਤਤ ਵਿਚਾਰ ਹੈ ਕੋਈ। ਜਦੋਂ ਕੋਈ ਇਸ ਸਿਧਾਂਤ ਨੂੰ ਸਮਝੇਗਾ ਤਾਂ ਉਸਨੂੰ ਪਤਾ ਚੱਲੇਗਾ ਕਿ ਸੰਸਾਰ ਝੂਠਾ ਹੈ। ਜਿਨ੍ਹੀਂ ਦੇਰ ਨਹੀਂ ਸਮਝੇਗਾ ਉਨੀ ਦੇਰ ਤਾਂ ਸੰਸਾਰ ਦੇ ਵਹਿਣ ਦੇ ਨਾਲ ਹੀ ਵਹੇਗਾ। ਜੋ ਲੋਕ ਕਹਿਣਗੇ ਉਸ ਜੈ ਜੈਕਾਰ ਕਰਨਗੇ ਮੰਨੇਗਾ, ਲੋਕ ਗਾਲਾਂ ਦੇਣਗੇ ਉਹਨੂੰ ਵੀ ਮੰਨੇਗਾ, ਮੈਨੂੰ ਗਾਲ ਮਿਲ ਰਹੀ ਹੈ, ਮੰਨਦੇ ਨੇ ਲੋਕ, ਝਗੜਾ ਕਰਦੇ। ਮਹਾਤਮਾ ਬੁੱਧ ਇੱਕ ਵਾਰ ਜਾ ਰਹੇ ਨਗਰ ਦੇ ਲੋਕਾਂ, ਉਹਨਾਂ ਨੇ ਬੜਾ ਸਨਮਾਨ ਕੀਤਾ, ਸਿਹਰੇ ਪਾਏ, ਮਹਾਤਮਾ ਬੁੱਧ ਨੇ ਸਿਹਰੇ ਉਤਾਰੇ, ਉਹਨਾਂ ਨੂੰ ਦੇ ਦਿੱਤੇ, ਲੋਕ ਪ੍ਰਸ਼ਾਦ ਵਜੋਂ ਲੈ ਗਏ। ਅੱਗੇ ਗਏ ਨਗਰ ਦੇ ਲੋਕਾਂ, ਉਹਨਾਂ ਨੂੰ ਗਾਲਾਂ ਕੱਢੀਆਂ, ਮਹਾਤਮਾ ਬੁੱਧ ਖੜੇ ਨੇ, ਉਹ ਗਾਲਾਂ ਦਿੰਦੇ ਨੇ। ਜਦੋਂ ਗਾਲਾਂ ਗੁਲਾਂ ਕੱਢ ਕੇ ਹਟ ਗਏ, ਮਹਾਤਮਾ ਬੁੱਧ ਕਹਿਣਗੇ ਤੁਸੀਂ ਕੁਝ ਹੋਰ ਕਹਿਣਾ, ਜੇ ਕਹਿਣਾ ਤਾਂ ਕਹੋ, ਮੈਂ ਹੋਰ ਸੁਣਨਾ, ਜੇ ਤੁਸੀਂ ਨਹੀਂ ਕਹਿਣਾ ਤਾਂ ਮੈਨੂੰ ਅਗਲੇ ਨਗਰ ਵਿੱਚ ਲੋਕ ਉਡੀਕ ਰਹੇ, ਮੈਂ ਉੱਥੇ ਜਾਣਾ। ਉਹਨਾਂ ਨੇ ਚੇਲਿਆਂ ਕਿਹਾ ਤੁਹਾਨੂੰ ਬੜੀਆਂ ਗਾਲਾਂ ਦਿੱਤੀਆਂ ਉਹਨਾਂ ਨੇ, ਤੁਸੀਂ ਤੁਹਾਨੂੰ ਕੋਈ ਗੁੱਸਾ ਨਹੀਂ? ਕਹਿਣ ਲੱਗੇ ਦੇਣਾ ਉਹਨਾਂ ਦਾ ਕੰਮ ਹੈ, ਲੈਣਾ ਤਾਂ ਮੇਰਾ ਕੰਮ ਹੈ, ਮੈਂ ਨਹੀਂ ਲਈ। ਗਾਲ ਤੁਸੀਂ ਲੈਂਦੇ ਹੋ ਤਾਂ ਤੁਹਾਨੂੰ ਮਿਲਦੀ ਹੈ, ਲਈ ਤੁਸੀਂ ਉਦੋਂ ਜਦੋਂ ਤੁਹਾਨੂੰ ਕਿਸੇ ਨੇ ਗਾਲ ਕੱਢੀ, ਤੁਸੀਂ ਕ੍ਰੋਧ ਵਿੱਚ ਆ ਗਏ, ਤੁਸੀਂ ਚੱਕਿਆ ਕੁਝ ਉਹਦੇ ਮਾਰ ਦਿੱਤਾ, ਮੈਨੂੰ ਗਾਲ ਦਿੱਤੀ, ਤੁਸੀਂ ਲੈ ਲਏ, ਨਾ ਲਓਗੇ ਤਾਂ ਕਿਆ ਮਿਲੇਗਾ ਤੁਹਾਨੂੰ? ਕੁਝ ਵੀ ਨਹੀਂ। ਕੋਈ ਵਿਅਕਤੀ ਹੈ, ਉਹ ਕਿਤੇ ਕੰਮ ਤੇ ਜਾਂਦਾ, ਉਹਦੇ ਨਾਲ ਇੱਕ ਹੋਰ ਸੱਜਣ ਆਉਂਦਾ, ਉਹ ਪਹਿਲਾਂ ਉਤਰਦਾ ਹੈ, ਉਹਨੇ ਸੱਤਵੀਂ ਛੱਤ ਤੇ ਜਾ ਕੇ ਉਤਰਨਾ, ਉਹ ਜਿਹੜਾ ਚੌਥੀ ਛੱਤ ਤੇ ਜਾ ਕੇ ਉਤਰਦਾ, ਉਹ ਜਦੋਂ ਲਿਫਟ ਦੇ ਉੱਤੇ ਚੜ੍ਹਦਾ, ਉਹ ਥੁੱਕ ਦਿੰਦਾ ਸੱਤਵੀਂ ਛੱਤ ਤੇ ਜਾਣ ਵਾਲੇ ਦੇ ਉੱਤੇ, ਉਹ ਨਰਮਾਲ ਕੱਢਿਆ ਪੁੰਜ ਲਿਆ, ਕੋਈ ਗੱਲ ਨਹੀਂ। ਜਿਹੜਾ ਲਿਫਟ ਚਲਾਉਂਦਾ ਸੀ ਕਹਿੰਦਾ ਤੁਹਾਡੇ ਤੇ ਥੁੱਕ ਕੇ ਗਿਆ ਹੈ,
ਤੁਸੀਂ ਕੁਛ ਕਿਹਾ ਨਹੀਂ, ਕਹਿੰਦਾ ਵੀ ਉਹਦੀ ਪ੍ਰੋਬਲਮ ਹੈ, ਮੈਨੂੰ ਨਹੀਂ ਪਤਾ। ਉਹਨੂੰ ਜਾ ਕੇ ਪੁੱਛ ਕਿਉਂ ਤੁਕਿਆ, ਮੇਰਾ ਕੁਝ ਵਿਗੜਿਆ ਨਹੀਂ, ਮੈਂ ਪੁੱਛ ਲਿਆ, ਠੀਕ ਹੈ ਛੁੱਟੀ ਹੋ ਗਈ। ਤੋ ਯਾਦ ਰੱਖਿਓ, ਤੀਲੀ ਬਾਅਦ ਵਿੱਚ ਦੂਸਰੇ ਨੂੰ ਸਾੜਦੀ ਹੈ, ਪਹਿਲਾਂ ਉਹਦਾ ਆਪਣਾ ਸਿਰ ਸੜਦਾ ਹੈ। ਕਿਸੇ ਨੂੰ ਕੁਝ ਕਹਿਣ ਲਈ, ਕਿਸੇ ਨੂੰ ਕ੍ਰੋਧਿਤ ਕਰਨ ਲਈ, ਕਿਸੇ ਨੂੰ ਜਲਾਉਣ ਲਈ ਤੁਹਾਨੂੰ ਆਪ ਨੂੰ ਪਹਿਲਾਂ ਜਲਣਾ ਪੈਂਦਾ ਹੈ। ਤੁਹਾਡੇ ਅੰਦਰ ਉਹਦੇ ਨਾਲ ਦੁੱਗਣੀ ਚੌਗਣੀ ਅੱਗ ਹੋਏਗੀ ਤਾਂ ਤੁਸੀਂ ਦੂਸਰੇ ਨੂੰ ਲਾ ਸਕੋਗੇ, ਨਹੀਂ ਤਾਂ ਨਹੀਂ। ਪਰ ਇੱਕ ਗੱਲ ਖਿਆਲ ਕਰਿਓ, ਕਿੰਨੀ ਅੱਗ ਹੋਵੇ ਪਰ ਬਰਫ਼ ਨੂੰ ਅੱਗ ਨਹੀਂ ਲੱਗਦੀ, ਬਰਫ਼ ਨੂੰ ਅੱਗ ਨਹੀਂ ਤੁਸੀਂ ਲਾ ਸਕਦੇ, ਉੱਥੇ ਤਾਂ ਠੰਡਕ ਹੈ, ਕਿਵੇਂ ਅੱਗ ਲਾਓਗੇ ਉਸਨੂੰ। ਬਾਣੀ ਐਸੇ ਵਚਨ ਦੱਸਦੀ ਕਿ ਸੰਸਾਰ ਝੂਠਾ ਹੈ, ਪਰ ਜਾਣੇਗਾ ਉਹ ਜੋ ਸਿਧਾਂਤ ਨੂੰ ਵਿਚਾਰੇਗਾ। ਅਗਲੀਆਂ ਪੰਕਤੀਆਂ ਚ ਨਾਮਦੇਵ ਜੀ ਮਾਰ ਕਹਿ ਰਹੇ ਹਨ,
ਮੋਕੋ ਮਿਲੋ ਰਾਮ ਸੁਨੇਹ,
ਕਹਿੰਦੇ ਐ ਦੁਨੀਆ ਦੇ ਲੋਕੋ, ਮੈਨੂੰ ਸਾਰਿਆਂ ਨਾਲ ਸਨੇਹ ਕਰਨ ਵਾਲਾ, ਸਾਰਿਆਂ ਦਾ ਪਿਆਰਾ ਰਾਮ ਉਹ ਮਿਲਿਆ ਹੈ।
ਜੇ ਮਿਲਿਆ ਦੇਹ ਸੁਦੇਹੀ,
ਜਿਸ ਦੇ ਮਿਲੇ ਨਾਲ ਇਹ ਜਿਹੜਾ ਇਹ ਜਿਹੜੀ ਦੇਹ ਹੈ, ਸਰੀਰ ਜਿਹੜਾ ਹੈ, ਇਹ ਸੁਦੇਹੀ ਸ੍ਰੇਸ਼ਟ ਹੋ ਜਾਂਦੀ ਹੈ।
ਰਹਾ ਮਿਲ ਪਾਰਸ ਕੰਚਨ ਹੋਇਆ,
ਉਹ ਐਸਾ ਪਾਰਸ ਦੀ ਨਿਆਈ ਹੈ ਜਿਸ ਨਾਲ ਕੋਈ ਧਾਤੂ ਸੋ ਜਾਏ ਤੇ ਸੋਨਾ ਬਣ ਜਾਂਦੀ ਹੈ। ਬਸ ਜਦੋਂ ਕੋਈ ਉਸ ਈਸ਼ਵਰ ਨਾਲ ਜੁੜਦਾ ਹੈ ਉਹ ਉਸ ਵਰਗਾ ਹੀ ਹੋ ਜਾਂਦਾ ਹੈ।
ਮੁਖ ਮਨਸਾ ਰਤਨ ਪਰਿਆ,
ਮੈਂ ਉਸ ਪਾਰਸ ਨਾਲ ਜੁੜ ਕੇ ਕੰਚਨ ਸੋਨੇ ਦੀ ਵੱਤ ਹੋ ਗਿਆ ਹਾਂ। ਮੈਂ ਉਸ ਦੇ ਨਾਮ ਰੂਪੀ ਰਤਨ ਨੂੰ ਮੁਖ ਵਿੱਚ ਅਤੇ ਮਨ ਵਿੱਚ ਪਰੋ ਲੈਣਾ ਕੀਤਾ ਹੈ।
ਨਿਜ ਭਾਉ ਭਇਆ ਭ੍ਰਮ ਭਾਗਾ,
ਮੇਰੇ ਨਿਜ ਨੂੰ ਮੇਰਾ ਆਪਣਾ ਅੰਦਰ ਉਸ ਨਾਲ ਪ੍ਰੇਮ ਕਰਦਾ ਹੈ, ਜਿਸ ਕਰਕੇ ਮੇਰੇ ਭਰਮ ਵੀ ਨਾਮਦੇਵ ਜੀ ਕਹਿੰਦੇ ਦੂਰ ਹੋ ਗਏ ਹਨ।
ਗੁਰ ਪੁੱਛੇ ਮਨ ਪਤੀ ਆਗਾ,
ਗੁਰੂ ਨੂੰ ਪੁੱਛ ਕੇ ਗੁਰੂ ਦੀ ਕਿਰਪਾ ਦੁਆਰਾ ਮੇਰਾ ਮਨ ਉਸ ਤੇ ਪਤੀਜ ਗਿਆ ਹੈ।
ਜਲ ਭੀਤਰ ਕੁੰਭ ਸਮਾਨਿਆ,
ਬਸ ਹੁਣ ਐਸਾ ਹੈ ਜਿਵੇਂ ਕੁੰਭ ਘੜੇ ਵਿੱਚ ਜਲ ਸਮਾ ਗਿਆ ਹੈ, ਇਵੇਂ ਉਹ ਮੇਰੇ ਅੰਦਰ ਸਮਾ ਗਿਆ ਹੈ। ਨਾਮਦੇਵ ਜੀ ਕਹਿੰਦੇ ਹਨ,
ਸਭ ਰਾਮ ਏਕ ਕਰ ਜਾਣਿਆ,
ਮੈਂ ਉਸ ਇੱਕ ਰਾਮ ਨੂੰ ਹੀ ਸਾਰਿਆਂ ਵਿੱਚ ਜਾਣਨਾ ਕੀਤਾ ਹੈ।
ਗੁਰ ਚੇਲੇ ਹੈ ਮਨ ਮੰਨਿਆ,
ਜਿੰਨੀ ਦੇਰ ਚੇਲੇ ਦਾ ਮਨ ਗੁਰੂ ਤੋਂ ਨਹੀਂ ਮੰਨਦਾ, ਹੁਣ ਮੇਰਾ ਮਨ ਮੰਨ ਗਿਆ ਹੈ ਗੁਰੂ ਤੋਂ।
ਜਾਣਨਾ ਮੈਂ ਤਤ ਪਛਾਣਿਆ,
ਮੈਂ ਨਾਮਦੇਵ ਨੇ ਉਸ ਤਤ ਸਿਧਾਂਤ ਰੂਪੀ ਈਸ਼ਵਰ ਨੂੰ ਜਾਣ ਲੈਣਾ ਕੀਤਾ ਹੈ।
ਰਾਗ ਸੁਰਟ ਬਾਣੀ ਭਗਤ ਰਵਿਦਾਸ ਜੀ ਕੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਰਵਿਦਾਸ ਜੀ ਮਹਾਰਾਜ ਦੀ ਪਾਵਨ ਬਾਣੀ ਸੁਰਟ ਰਾਗ ਵਿੱਚ, ਜਿਸ ਵਿੱਚ ਆਪ ਜੀ ਪਹਿਲਾਂ ਮੰਗਲ ਕਥਨ ਕਰਦੇ ਅਕਾਲ ਪੁਰਖ ਵਾਹਿਗੁਰੂ ਦਾ, ਤੇ ਬੜੀ ਉੱਚੀ ਬਿਰਤੀ ਦੀ ਜਿਹੜੀ ਗੱਲ ਹੈ ਇਹ ਆਪ ਜੀ ਅੱਗੇ ਕਹਿਣਗੇ। ਅਕਾਲ ਪੁਰਖ ਵਾਹਿਗੁਰੂ ਇੱਕ ਹੈ, ਸੰਸਾਰ ਦੀ ਉਤਪਤੀ ਪਾਲਣਾ ਤੇ ਲੈਤਾ ਕਰਨ ਵਾਲਾ ਹੈ, ਜਿਸ ਦੀ ਹੁਕਮ ਰੂਪੀ ਕਾਰ ਤਮਾਮ ਜੀਵਾਂ ਦੇ ਸਿਰ ਤੇ ਚੱਲਦੀ ਹੈ, ਜੋ ਸਤ ਸਰੂਪ ਹੈ, ਜੋ ਗੁਰ ਵੱਡਾ ਹੈ, ਪ੍ਰਸਾਦ ਕਿਰਪਾ ਰੂਪ ਹੈ, ਜੋ ਸਤਿਗੁਰ ਪ੍ਰਸਾਦ ਸਤਿਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਅੱਗੇ ਆਪ ਕਹਿ ਰਹੇ ਹਾਂ,
ਜਬ ਹਮ ਹੋਤੇ ਤਬ ਤੂੰ ਨਹੀਂ, ਅਬ ਤੂੰ ਮੈਂ ਨਹੀਂ।
ਉਸ ਦੀ ਪ੍ਰਾਪਤੀ ਵਿੱਚ ਜੋ ਅਕਾਲ ਪੁਰਖ ਵਾਹਿਗੁਰੂ ਹੈ, ਹਰ ਮਨੁੱਖ ਚਾਹੁੰਦਾ ਮੈਨੂੰ ਉਹ ਮਿਲ ਜਾਏ। ਹਰ ਬੰਦੇ ਦੀ ਸੋਚ ਹੈ, ਥੋੜਾ ਕੋਈ ਉਪਰਾਲਾ ਕਰਦਾ, ਕੋਈ ਬਹੁਤਾ ਕਰਦਾ, ਪਰ ਹਰ ਬੰਦਾ ਇਹ ਚਾਹੁੰਦਾ ਜਦੋਂ ਉਸ ਦੀ ਗੱਲ ਸੁਣਦਾ ਉਹ ਇਹ ਚਾਹੁੰਦਾ ਮੈਨੂੰ ਉਹ ਮਿਲਣਾ ਚਾਹੀਦਾ। ਰਵਿਦਾਸ ਜੀ ਮਹਾਰਾਜ ਕਹਿੰਦੇ ਉਸ ਦੀ ਪ੍ਰਾਪਤੀ ਵਿੱਚ ਅਗਰ ਕੋਈ ਰੋੜਾ ਹੈ, ਕੋਈ ਰੁਕਾਵਟ ਹੈ, ਤਾਂ ਉਹ ਬੰਦੇ ਦੀ ਆਪਣੀ ਹੀ ਹਉਮ ਹੈ। ਜਿੰਨੀ ਦੇਰ ਇਹਦੇ ਅੰਦਰ ਹਉਮ ਹੈ, ਜਿੰਨੀ ਦੇਰ ਇਹ ਸੋਚਦਾ ਕਿ ਮੈਂ ਕਰ ਸਕਦਾ, ਮੈਨੂੰ ਉਸ ਦਾ ਮਿਲਾਪ ਹੋ ਸਕਦਾ। ਸਤਿਗੁਰੂ ਪਾਤਸ਼ਾਹ ਬਾਣੀ ਚ ਕਹਿੰਦੇ ਨੇ, ਜਦ ਇਹ ਜਾਣੈ ਮੈਂ ਕਿਸ ਕਰਤਾ, ਤਦ ਲੱਗ ਗਰਭ ਜੋਨ ਮੈਂ ਫਿਰਤਾ। ਜਬ ਧਾਰੈ ਕੋ ਬੈਰੀ ਮੀਤ, ਤਬ ਲਗ ਨਿਹਚਲ ਨਾਹੀ ਚੀਤ। ਜਬ ਲਗ ਮੋਹ ਮਗਨ ਸੰਗ ਮਾਏ, ਤਬ ਲਗ ਧਰਮ ਰਾਏ ਦੇ ਸਜਾਏ। ਜਿੰਨੀ ਦੇਰ ਤੱਕ ਇਹ ਚਾਹੁੰਦਾ ਮੈਂ ਕੁਝ ਕਰ ਸਕਦਾ ਇਹ ਸੋਚਦਾ ਹੈ, ਓਨੀ ਦੇਰ ਤੱਕ ਗੁਰੂ ਸਾਹਿਬ ਕਹਿੰਦੇ ਇਹਨੂੰ ਜੂਨਾਂ ਚ ਘੁੰਮਣਾ ਪੈਂਦਾ ਹੈ। ਜਦੋਂ ਇਹ ਕਿਸੇ ਵੈਰੀ ਨੂੰ ਆਪਣਾ ਮਿੱਤਰ ਬਣਾ ਲੈਂਦਾ, ਚਾਹੇ ਕਾਮ ਹੈ, ਚਾਹੇ ਕ੍ਰੋਧ ਹੈ, ਚਾਹੇ ਲੋਭ ਹੈ, ਚਾਹੇ ਮੋਹ ਹੈ, ਚਾਹੇ ਹੰਕਾਰ ਹੈ, ਇਹਦੇ ਵੈਰੀ ਨੇ, ਆਸ਼ਾ, ਤ੍ਰਿਸ਼ਨਾ, ਦਵੈਸ਼, ਈਰਖਾ, ਕਲਪਨਾ, ਇਹ ਸਭ ਇਹਦੇ ਵੈਰੀ ਨੇ। ਜਿੰਨੀ ਦੇਰ ਤੱਕ ਕੋਈ ਵੈਰੀ ਇਹਦਾ ਮਿੱਤਰ ਹੈ, ਉਨੀ ਦੇਰ ਤੱਕ ਇਹਦਾ ਚਿੱਤ ਟਿਕਾਣੇ ਨਹੀਂ ਰਹੇਗਾ। ਤਬ ਲਗ ਨਿਹਚਲ ਨਾਹੀ ਚੀਤ, ਜਦੋਂ ਇਹ ਮਾਇਆ ਦੇ ਮੋਹ ਵਿੱਚ ਮਸਤ ਹੋ ਗਿਆ, ਜਮ ਲਗ ਮੋਹ ਮਗਨ ਸੰਗ ਮਾਏ, ਤਬ ਲਗ ਧਰਮ ਰਾਏ ਦੇ ਸਜਾਏ, ਤੇ ਫਿਰ ਪ੍ਰਭ ਕਿਰਪਾ ਤੇ ਬੰਧਨ ਟੁੱਟੈ, ਗੁਰ ਪ੍ਰਸਾਦ ਨਾਨਕ ਹਾਂ ਛੁੱਟੈ। ਜਦੋਂ ਉਸ ਦੀ ਕਿਰਪਾ ਹੋਏਗੀ, ਫਿਰ ਇਹਦੇ ਬੰਧਨ ਟੁੱਟ ਜਾਣਗੇ, ਅਤੇ ਗੁਰੂ ਦੀ ਕਿਰਪਾ ਨਾਲ ਇਹਦੀ ਜਿਹੜੀ ਹਉਮੈ ਹੈ ਉਹ ਛੁੱਟ ਜਾਏਗੀ। ਨਹੀਂ ਤਾਂ ਪਿਆਰਿਓ, ਨਿਮਖ ਨਿਮਖ ਕਰ ਸਰੀਰ ਕਟਾਵੈ, ਤਾਂ ਵੀ ਹਉਮੈ ਮੈਲ ਨਾ ਜਾਵੈ। ਨਿਮਖ ਨਿਮਖ ਸਮਝਦੇ, ਨਿਮ ਅੱਖ, ਜਦੋਂ ਤੁਸੀਂ ਅੱਖਾਂ ਬੰਦ ਕਰਦੇ ਹੋ, ਅੱਖਾਂ ਦੀਆਂ ਦੋਵੇਂ ਪਲਕਾਂ ਜੁੜ ਜਾਂਦੀਆਂ, ਉਹਦੇ ਵਿਚਕਾਰ ਜਿਹੜੀ ਜਗ੍ਹਾ ਬਚਦੀ ਹੈ ਉਹਨੂੰ ਕਹਿੰਦੇ ਨੇ ਨਿਮਖ। ਨਿਮਖ ਕੋਈ ਸਮਾਂ ਨਹੀਂ ਹੈ, ਛਿਨ ਤਾਂ ਸਮਾਂ ਹੈ। ਛਿਨ ਬਾਣੀ ਨੇ ਕਿਹਾ, ਛਿਨ ਛਿਨ ਉਹ ਦੱਬੇ ਹੱਥ ਹੈ, ਫੂਟੇ ਘੱਟ ਜਿਉਂ ਪਾਣੀ, ਹਰ ਗੁਣ ਕਾਹੇ ਨਾ ਗਾਵਈ, ਮੂਰਖ ਅਗਿਆਨਾ, ਝੂਠੇ ਲਾਲਚ ਲੱਗ ਕੇ ਨਾ ਮਰਨ ਪਛਾਣ। ਨਿਮਖ ਅੱਖ ਦੇ ਬੰਦ ਹੋਣ ਤੇ ਉਹ ਵਿੱਚ ਜਿਹੜੀ ਲੀਕ ਬਚਦੀ ਹੈ ਉਨੀ ਜਗ੍ਹਾ, ਉਹਨਾਂ ਉਹਨਾਂ ਕਰਕੇ ਵੀ ਜੇ ਇਹ ਸਰੀਰ ਨੂੰ ਕਟਾ ਦੇਵੇ ਤਾਂ ਵੀ ਹਾਂ ਮੈਂ ਮੈਲ ਨਾ ਜਾਵੇ, ਫਿਰ ਵੀ ਇਹਦੇ ਅੰਦਰੋਂ ਹਉਮੈ ਦੀ ਮੈਲ ਜਾ ਨਹੀਂ ਸਕਦੀ। ਬਾਣੀ ਨੇ ਐਸੇ ਬਚਨ ਵੀ ਕਹੇ ਨੇ ਕਿ ਇਹ ਸਰੀਰ ਕੁੱਸਾ ਕੱਟੀਆ ਬਾਰ ਬਾਰ, ਪੀਸਣ ਪੀਸਾਂ ਪਾਓ। ਇੱਕ ਵਾਰ ਸਾਰੇ ਪਿਆਰ ਨਾਲ ਆਖੋ ਗੱਜ ਕੇ, ਸਤਨਾਮ ਸ੍ਰੀ ਵਾਹਿਗੁਰੂ। ਕੁਸਾ 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 ਚਮੜੀ, ਇਹਨੂੰ ਵਾਰ ਵਾਰ ਕੱਟ ਲਿਆ ਜਾਏ, ਫਿਰ ਇਹਨੂੰ ਸੁਕਾਇਆ ਜਾਏ, ਇਹਨੂੰ ਸੁਕਾ ਕੇ ਚੱਕੀ ਵਿੱਚ ਪੀਸ ਲਿਆ ਜਾਏ। ਕੁੱਸਾ ਕੱਟੀਆ ਵਾਰ ਵਾਰ, ਪੀਸਣ ਪੀਸਾ ਪਾਓ, ਅੱਗੀ ਸੇਤੀ ਜਾਲੀਆ। ਉਹ ਜਿਹੜੀ ਚਮੜੀ ਪੀਹੀ ਹੈ ਉਹਨੂੰ ਫਿਰ ਅੱਗ ਲਾ ਕੇ ਸਾੜ ਲਿਆ ਜਾਏ, ਭਸਮ ਸੇਤੀ ਰਲ ਜਾਓ, ਸਵਾਹ ਬਣ ਜਾਏ ਉਸਦੀ। ਉਸ ਬਣੀ ਹੋਈ ਸਵਾਹ ਨੂੰ ਹਵਾ ਚ ਉਡਾ ਦਿੱਤਾ ਜਾਏ, ਤੇ ਫਿਰ ਵੀ ਜੇ ਇਹ ਕਹੋ ਕਿ ਰੱਬ ਦੀ ਕੀਮਤ ਪੈ ਜਾਏਗੀ, ਨਹੀਂ। ਬਾਣੀ ਕਹਿੰਦੇ ਉਹਦੇ ਨਾਮ ਦੀ ਕੀਮਤ ਨਹੀਂ ਪੈ ਸਕਦੀ, ਧੀ ਤੇਰੀ ਕੀਮਤ ਨਾ ਪਵੇ। ਹਉ ਕੇ ਵੱਡ ਆਖਾਂ ਨਾ, ਉਹ ਤਾਂ ਬੰਦੇ ਹਉਮੈ ਚ ਨੇ ਜਿਹੜੇ ਕਹਿੰਦੇ ਮੈਨੂੰ ਪ੍ਰਾਪਤੀ ਹੋ ਗਈ, ਮੈਂ ਜਾਣ ਲਿਆ, ਮੈਨੂੰ ਲੱਭ ਗਿਆ, ਉੱਥੇ ਉਹ ਹੁੰਦਾ ਉਹਦੇ ਦਰ ਤੇ ਆ ਹੁੰਦਾ, ਨਹੀਂ ਔਖਾ ਹੈ। ਜਨ ਨਾਨਕ ਇਹ ਖੇਲ ਕਠਿਨ ਹੈ, ਕਿਨ ਗੁਰਮੁਖ ਜਾਣਾ ਕਠਿਨ ਹੈ ਖੇਲ, ਕਿਸੇ ਗੁਰਮੁਖ ਨੇ ਇਸ ਖੇਲ ਨੂੰ ਜਾਣਿਆ ਹੈ। ਸ਼ਬਦ ਲੰਬਾ ਹੈ, ਇਹਦੀ ਵਿਚਾਰ ਆਪਾਂ ਕੱਲ ਕਰਾਂਗੇ, ਨਾਲੇ ਥੋੜ੍ਹਾ ਹਉਮੈ ਦਾ ਖੁਲਾਸਾ ਹੋ ਜਾਏਗਾ। ਅੱਜ ਇੱਥੇ ਹੀ ਸਮਾਪਤੀ ਹੈ। ਗੁਰੂ ਸਾਹਿਬ ਕਿਰਪਾ ਕਰਨ, ਪਵਿੱਤਰ ਬਾਣੀ ਦਾ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਚ ਵਸ ਜਾਏ, ਜਿਸ ਨਾਲ ਸਾਡਾ ਮਨੁੱਖਾ ਜਨਮ ਸਫਲਾ ਹੋ ਸਕੇ। ਗੁਰੂ ਪਿਆਰੇ, ਪਾਵਨ ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਗੁਰੂ ਕੇ ਦਰ ਦਾ ਕੂਕਰ ਜਾਣ ਕੇ, ਸਤਸੰਗਤ ਆਪਣੇ ਦਰ ਦਾ ਪੇਖਾਰੀ ਜਾਣ ਕੇ ਮਾਫ ਕਰ ਦੇਣੀਆਂ, ਬਚਨ ਉਪਦੇਸ਼ ਗੁਰੂ ਕਾ ਜਾਣ ਕੇ ਹਿਰਦੇ ਚ ਵਸਾਉਣਾ, ਤਾਂ ਕਿ ਦਾਸ ਦਾ ਅਤੇ ਆਪ ਜੀ ਸਾਰਿਆਂ ਦਾ ਜੋ ਗੁਰੂ ਦੀ ਹਜ਼ੂਰੀ ਵਿੱਚ ਗੁਜ਼ਾਰਿਆ ਸਮਾਂ ਹੈ ਭੁਲੇਖੇ ਵਿੱਚ ਪੈ ਸਕੇ, ਜਿਸ ਨਾਲ ਅਸੀਂ ਹੋ ਜਾਈਏ। ਇਹ ਲੋਕ ਸੁਖੀ ਹੈ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪਣੇ ਮੇਲੇ।
ਗੁਰ ਚੇਲੇ ਹੈ ਮਨ ਮਾਨਿਆ, ਜਨਮ ਮੈਂ ਤਦ ਪਛਾਨਿਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।